ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਾ ਸਰਨਾਏ। ਨਾਨਕ ਹੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ 'ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਰਾਜੇ ਜੁਰਾਬਾਂ ਪਾਈਆਂ ਨੇ, ਇਹ ਮਨ ਲਾ ਦਿਓ। ਆਪਾਂ ਜਦੋਂ ਪਾਠ ਕਰਨਾ ਨਾ, ਫਿਰ ਜੁਰਾਬਾਂ ਲਾ ਕੇ ਕਰਨਾ। ਆ ਪੋਥੀ 'ਤੇ ਹੱਥ ਰੱਖ ਲਓ ਜੀ, ਤੁਸੀਂ ਹੱਥ ਧੋ ਕੇ ਹਾਲੇ ਖੁੰਜ 'ਚ ਰੱਖ ਦਿਓ। ਵਿਆਹ ਧੋ ਲਓ, ਇੱਥੇ ਰੱਖ ਦਿਓ ਖੁੰਜ 'ਚ, ਇਹ ਖੁੰਜ 'ਚ ਰੱਖ ਦਿਓ। ਹੋਰ ਤਾਂ ਨਹੀਂ ਪਾਈ ਕਿਸੇ ਨੇ ਪਾਈ? ਹਾਂ, ਇਹ ਨਾ ਫਿਰ ਜੁਰਾਬਾਂ ਲਾ ਕੇ ਠੀਕ ਹੁੰਦਾ ਪਾਠ, ਕਿਉਂਕਿ ਜੋੜੇ ਵਾਲਾ ਹੁੰਦੇ ਨੇ ਪੈਰ। ਧੋ ਲਓ ਹੱਥ, ਸ਼ਾਬਾਸ਼, ਗੁੱਡ। ਚਲੋ ਜੀ,
ਵਾਹਿਗੁਰੂ। ਸਲੋਕ ਮਹੱਲਾ ਪੰਜਵਾਂ।
ਇੱਥੋਂ ਹੀ ਪੜ੍ਹ ਲਓ, ਤੈਂਡੀ ਬੰਦਸ ਤੋਂ। ਚਲ ਅਗਲਾ ਪੜ੍ਹ ਲਓ, ਤਾਂ ਪੜ੍ਹ ਲਿਆ ਸੀ ਕੱਲ੍ਹ ਨਾ। ਠੀਕ।
ਹਵ ਗੁਣ ਤੈਡੈ ਨਾਨਕ ਜੀਓ, ਮੈਂ ਕੂ ਥੀਏ ਮੈਂ ਨਿਰਗੁਣ ਤੇ ਕਿਆ ਹੋਵੇ।
ਹਵ ਗੁਣ ਤੈਂਡੇ ਨਾਨਕ ਜੀਓ,
ਤੈਡੇ ਨਾਨਕ ਜੀਓ।
ਹੇ ਜੀ, ਹੇ ਵਾਹਿਗੁਰੂ ਜੀ, ਹਵ ਗੁਣ ਤੈਂਡੇ, ਹਵ ਮੈਨੇ ਸਾਰੇ, ਤੈਂਡੇ ਮੈਨੇ ਤੁਹਾਡੇ ਨੇ ਸਾਰੇ ਗੁਣ, ਮੇਰਾ ਨਹੀਂ ਕੋਈ ਗੁਣ। ਜਿਹੜੇ ਮੈਨੂੰ ਸ਼ੁਭ ਗੁਣ ਦਿੱਤੇ ਨੇ, ਹਵ ਮੈਨੇ ਸਾਰੇ ਇਹ ਗੁਣ ਤੁਹਾਡੇ ਹੀ ਦਿੱਤੇ ਹੋਏ ਨੇ। ਮੈਂ ਕੂ ਥੀਏ, ਮੇਰੇ ਵਿੱਚ ਤਾਂ ਕੋਈ ਵੀ ਨਹੀਂ ਹੈਗਾ। ਹਾਂਜੀ, ਮੈਂ ਨਿਰਗੁਣ 'ਤੇ ਕਿਆ ਹੋਵੇ, ਮੈਂ ਨਿਰਗੁਣ ਤੋਂ ਕੀ ਕੁਝ ਹੋ ਸਕਦਾ ਹੈ। ਮੈਂ ਕੁਥੀ ਹੈ, ਜਿਹੜੇ ਮੇਰੇ ਵਿੱਚ ਹੋਏ ਨੇ ਸਾਰੇ ਗੁਣ, ਇਹ ਤੁਹਾਡੇ ਦਿੱਤੇ ਹੋਏ ਨੇ, ਮੈਂ ਤਾਂ ਨਿਰਗੁਣ ਹਾਂ। ਹਾਂਜੀ,
ਤੋ ਜੇਵੜ ਦਾਤਾਰ ਨਾ ਕੋਈ,
ਤੁਹਾਡੇ ਜੇਵੜ ਤੁਹਾਡੇ ਜੈਸਾ ਹੋਰ ਕੋਈ ਦਾਤਾ ਨਹੀਂ ਮਹਾਰਾਜ ਜੀ।
ਜਾਚਕ ਸਦਾ ਜਾ ਚੋਵੈ,
ਮੈਂ ਜਾਚਕ, ਜਾਚਕ ਮੈਨੇ ਮੰਗਤਾ, ਜਾ ਚੋਵੈ ਮੈਨੇ ਮੰਗਦਾ, ਮੈਂ ਮੰਗਤਾ ਹੋ ਕੇ ਸਦਾ ਹੀ ਮੰਗਦਾ ਮਹਾਰਾਜ ਤੁਹਾਡੇ ਕੋਲ।
ਮਹੱਲਾ ਪੰਜਵਾਂ। ਦੇ ਛੇ ਜੰਦਗੀ,
ਛੇ ਜੰਦੜੀ,
ਛੇ ਜੰਦਗੀ,
ਜੰਦੜੀ ਜੰਦੜੀ, ਛੇ ਜੰਦੜੀ,
ਛੇ ਜੰਦੜੀ ਉਣ
ਪੜ੍ਹ ਲਓ ਸਰ। ਦੇਹੇ ਛੇ ਜੰਦੜੀ ਊਣ ਮਝੂਣਾ,
ਦੇ ਜੰਦੜੀ ਊਣ ਮਝੂਣਾ,
ਗੁਰਸੱਜਣ,
ਗੁਰਸੱਜਣ
ਜੀਓ ਧਰਾਇਆ,
ਜੀਓ ਧਰਾਇਆ।
ਇਹ ਜਿਹੜੀ ਦੇਹ ਜਿਹੜੀ ਹੈ ਛੇ ਜੰਦੜੀ, ਇਹ ਤੇ ਨਾਸ ਰੂਪ ਹੈ। ਹਾਂਜੀ, ਸਿਜਣ ਜਿਹੜੀ ਹੈ, ਕਿਰਸੋਣ ਵਾਲੀ ਹੈ, ਖਤਮ ਹੋਣ ਵਾਲੀ ਹੈ। ਊਣ ਮਝੂਣਾ ਪਾਠ ਇਕੱਠਾ ਤਾਂ ਨਹੀਂ ਕਿਸੇ ਕੋਲ, ਕਿਸੇ ਕੋਲ ਹੋਰ ਪੋਥੀ ਜੀ? ਹਾਂ, ਊਣ ਵੱਖਰਾ, ਮਝੂਣਾ ਵੱਖਰਾ ਨਾ। ਊਣ ਮੈਨੇ ਊਣ ਖਾਲੀ ਹੈ, ਮਝੂਣਾ ਮੈਨੇ ਹਿਰਦਾ। ਦੇਹ ਵੀ ਨਾਸ ਹੋ ਰਹੀ ਹੋਣ ਵਾਲੀ ਹੈ, ਹਿਰਦਾ ਵੀ ਨਾਮ ਤੋਂ ਬਿਨਾਂ ਖਾਲੀ ਹੈ। ਪਰ ਗੁਰਸੱਜਣ ਜੀਓ ਧਰਾਇਆ, ਜਦੋਂ ਗੁਰਸੱਜਣ ਨਾਲ ਮਿਲਾਪ ਹੋਇਆ ਤਾਂ ਉਹਨਾਂ ਨੇ ਮੈਨੂੰ ਇਸ ਗੱਲ ਦਾ ਮੇਰੇ ਜੀ ਦੇ ਵਿੱਚ ਹੌਸਲਾ ਧਰਾਉਣਾ ਕੀਤਾ, ਜੀ ਨੂੰ ਧਰਾਇਆ, ਜੀ ਨੂੰ ਧੀਰਜ ਦੇਣਾ ਕੀਤਾ। ਹਾਂਜੀ, ਜਾਂ ਜੇ ਊਣ ਮਝੂਣਾ ਇਕੱਠਾ ਪਾਠ ਹੈ, ਫਿਰ ਅਰਥ ਹੁੰਦਾ ਦੇਹ ਜਿਹੜੀ ਆ ਸ਼ਜੰਦੜੀ ਆ, ਨਾਸ ਰੂਪ ਹੈ, ਅਤੇ ਮਨ ਜਿਹੜਾ ਸੀ ਹੁਣ ਮੇਰਾ ਨਿੰਮੋ ਝੂਣਾ ਹੋ ਰਿਹਾ, ਊਣ ਮਝੂਣਾ ਮੈਨੇ ਨਿੰਮੋ ਝੂਣਾ।
ਹਵੇ ਸੁੱਖ,
ਹੱਬੇ
ਹੱਬੇ ਸੁੱਖ ਸਹੇਲੜਾ,
ਸੁੱਤਾ ਤੇ ਵੀ
ਹਵੇ,
ਹਵੇ ਨਹੀਂ ਹੱਬੇ,
ਹੱਬੇ ਸੁੱਖ ਸਹੇਲੜਾ, ਸੁੱਤਾ ਜਿੱਤਾ ਜੱਗ ਸਵਾਇਆ।
ਹੁਣ ਗੁਰੂ ਦੀ ਕਿਰਪਾ ਨਾਲ ਮੇਰੇ ਕੋਲ ਸਾਰੇ ਸੁੱਖ ਆ ਗਏ। ਸੁੱਤਾ ਹੁਣ ਕਿਵੇਂ ਸੁਹੇਲੜਾ ਹੋ ਕੇ, ਸੋਭਨਿਕ ਹੋ ਕੇ ਸੌਂ ਗਿਆ, ਸ਼ਾਂਤੀ 'ਚ ਸੌਂ ਗਿਆ। ਜਿੱਤਾ ਜੱਗ ਸਭਾਇਆ, ਬੱਬੇ ਨਾਲ ਪੜ੍ਹਨੇ, ਸਾਰੇ ਜੱਗ ਨੂੰ ਸਭਾਇਆ, ਮੈਨੇ ਸਮੂਹ ਜੱਗ ਨੂੰ ਜਿੱਤ ਲਿਆ। ਹਾਂਜੀ,
ਪੌੜੀ
ਪੌੜੀ ਅੱਗੇ ਕਰ ਸਲੋਕ ਅਤੇ ਮਹੱਲਾ।
ਪੌੜੀ ਵੱਡਾ ਤੇਰਾ ਦਰਬਾਰ,
ਮਹਾਰਾਜ ਤੁਹਾਡਾ ਸਤਸੰਗ ਰੂਪੀ ਦਰਬਾਰ ਬਹੁਤ ਵੱਡਾ ਹੈ, ਜਾਂ ਤੁਹਾਡਾ ਸੱਚਖੰਡ ਰੂਪੀ ਦਰਬਾਰ ਬੜਾ ਵੱਡਾ ਹੈ।
ਸੱਚਾ ਤੁਧ ਤਖਤ,
ਅਤੇ ਇਹ ਤਖਤ ਵੀ ਸੱਚਖੰਡ ਰੂਪੀ, ਬੈ ਸਤਸੰਗ ਰੂਪੀ ਤਖਤ ਵੀ ਸੱਚਾ ਮਹਾਰਾਜ ਜੀ।
ਸਿਰ ਸ਼ਾਹ ਪਾਤਸ਼ਾਹ,
ਹਾਂਜੀ,
ਨੇਚਲ ਚੌਰ ਛੱਤ,
ਸਿਰ ਸ਼ਾਹ ਪਾਤਸ਼ਾਹ ਹੋ, तो महाराज जी पातशाह का भी पातशाह श्रोमणी पातशाह सिरमन श्रोमणी निहचल चौर छत ते तुसी निहचल स्वरूप तुहाडे सिर ते जस रूपी चौर जिहड़ा झुल रहा है छात्र कड़ा झुल रहा है ज्ञान रूपी छात्र झुल रहा है। हाँ जी
जो भाव है
ये दरबार साहब जो ना कोई रागी बदलते हैं ये उतों की प्रथा है एक तो आप शब्द पढ़ के बदलते हैं जिम्मे अपने रागी ने किसी चेंज होना दूजे जथे ने आना अखीर तो ये पौड़ी पढ़ते हैं वह भी पढ़ते हैं आप भी पढ़ते हैं बड़ी हूँ बड़ा पार तेरा मरतबा रंग पलंग अनेक ने जपन करतबा वह भी आएगी अगे इस बार वो भी पढ़ते हैं तो आ भी चलो
जो भाव है पार ब्रह्म
जो परमेश्वर नूं पाउंदा ना जी
सोई सच न्याय
उही सच्चा न्याय है
जे भाव है पार ब्रह्म
जिहड़ा कुछ परमेश्वर नूं पाउंदा है
नथावै मिले
नथावै
मिले
मिल इत्थे
तुम्हारा थाओ
जे परमेश्वर नूं पावे तां नथावै नूं भी थां मिल जांदा है स्वरूप रूपी थां दी प्राप्ति हो जांदी है जो कीनी करतार जेड़ी गल करतार ने कीती है
साई भली गल
ओ गल भली है
जिन्नी पछाता खसम
जिन्ने रब नूं पहचान लिया
से दरगाह है मल
दरगाह
दरगाह मल
इहनूं मल पलणा
मल
ममे याद करा के ना जिन्हां ने रब नूं पछाण लिया ओह दरगाह दे मल ने पहलवान ने सूरमे ने इत्थे मल दा अर्थ पहलवान सूरमे योधे
सही तेरा फरमान
तेरा हुक्म भी सही हुंदा है ठीक हुंदा है हुक्म च कोई गलती नहीं हो सकती होर गल च गलती हो सकती है हुक्म तो सही है कई बार हुक्मनामा सही नहीं जी आया अं भी असी कर लैने गल हुक्मनामे ने भी गलत कर लगा हुक्म तो सही हुंदा है जैसा भी आ गया हुक्मनामा वो ये नहीं कहना हुक्मनामा ठीक नहीं आया वो तो सही है ठीक है
किने ना फेरी है
एक बारी किसी का ब्याह सी हुक्मनाम नामे पासा दी बाणी चों आ गया ती वो तो ग्रंथी ने लड़ पे कहते किदा का हुक्मनामा कढ़िया है जी कोई खुशी का कढ़ना सी है जी तो ये कड़ा कढ़ लिया तू एवं फिर वो हुक्म तो अपना हुक्म चलाना फिर हुक्म की होया। हाँ जी
किने ना फेरी है
ये हुक्मनामा भाई फेरिया मोड़िया नहीं जाता को मोड़ देने आप जहाँ जाओ वह हुक्म ये नहीं सू चंगा लगता जी वो नहीं मुड़िया जाता फिर जरा अखीरला भी आ जाता वो तो फड़ना ही पैदा समण जरा आ गया। चलो
कारण कारण करीम
करीम फारसी का शब्द है कृपा करने वाले वाहगुरु तू कारण कारण भी तू ही है संसार का कारण भी तू ही है कार्य रूप भी तू ही है। हाँ जी कुदरत
कुदरत तेरी है
ये तेरी हो शक्ति है कुदरत
लो जी
फट्टी नाल ना मारिया करो। हाँ जी ऊपर था जद तो कीर्तन शुरू है स्टार्ट होते पढ़ते हैं जी। हाँ जी
श्लोक महला पंजवा।
हाँ जी
सोए सुनंदड़ी मेरा मन तन मौला
तन मन मौला
सोए सुनंदड़ी मेरा तन मन मौला
सोए शोभा सुन के नाम तुहाडी मेरा तन ते मन मौल गया खिड़ गया सोए मन शोभा जां सोए नाम कणसोदा भी हुंदा है तुहाडियां कणसोआं सुन के मेरा मन ते तन मौल गया खिड़ गया शोभा सुन के खिड़ गया नाम
जपंदड़ी लाली
नाम नूं जपदी होई मैं हुण मेरे सिर ते लाली आ गई नाम दी कोई पीला पण जां चिट्टा पण जां चेहरे तों ना दूर हो गया नाम दी लाली चढ़ गई।
पंध जुलंदड़ी मेरा अंदर ठंडा
पंध मैंने रस्ता जुलंदड़ी मैंने तुरना कीता जदों ये रास्ते ते मैं तुरी ना
गुरदर्शन
मेरा अंदर ठंडा हो गया गुरमार्ग ते तुरी
गुरदर्शन देख निहाली
पर गुरु दा दर्शन देख के निहाल हो गई गुरदार साहब नूं जिहड़ा रस्ते नूं तुरी हाँ मैं भी गुरु घर नूं चली हाँ तां मेरा अंदर ठंडा हो गया भी माण है मैनू अज मेरे पैर गुरु दरबार नूं जा रहे ने जुलंदड़ी मैंने तुरना जाना क्यों मेरा मन शांत हो गया पर जदों गुरुद्वारे आके फिर दर्शन किया फिर निहाल हो गई।
महला पंजवा हठ मंजाहू
मंजाहू
ਹੱਠ ਮੰਜਾਹੋਂ ਮੈਂ ਮਾਨਕ ਲੱਦਾ।
ਹੱਠ ਮਨ ਹਿਰਦਾ, ਮੰਜਾਹੂ ਮਨ ਵਿੱਚ, ਮੈਂ ਹੁਣ ਹਿਰਦੇ ਦੇ ਵਿੱਚ ਮਾਨਕ ਲੱਦਾ, ਮਾਨਕ ਲੱਭ ਲਿਆ। ਮਾਨਕ ਕਿਹੜਾ? ਪਰਮੇਸ਼ਰ। ਪਰਮੇਸ਼ਰ ਰੂਪੀ ਮਾਨਕ ਨੂੰ ਹੁਣ ਮੈਂ ਹਿਰਦੇ ਦੇ ਵਿੱਚੋਂ ਹੀ ਲੱਭ ਲਿਆ। ਹੱਠ ਮਨ ਹਿਰਦਾ।
ਮੁੱਲ ਨਾ ਗਿੱਧਾ।
ਹਾਂ, ਮੁੱਲ
ਮੁੱਲ ਨਾ ਗਿੱਧਾ।
ਗਿੱਧਾ ਨਹੀਂ, ਉਹ ਤਾਂ ਗਿੱਧਾ ਹੋਜੂ, ਗਿੱਧਾ ਪਾਉਂਦੀ ਨੇ ਮਾਈਆਂ। ਇਹ ਘੱਗੇ ਨਾਲ ਹੈ ਕਿੱਦਾਂ? ਹਾਂ,
ਮੁੱਲ ਨਾ ਕਿੱਦਾਂ।
ਹਾਂ ਬੋਲੋ ਸਾਰੇ, ਮੁੱਲ ਨਾ ਕਿੱਦਾਂ।
ਮੁੱਲ ਨਾ ਕਿੱਦਾਂ।
ਮੈਂ ਕੋਈ ਸਤਿਗੁਰੂ ਦਿੱਤਾ,
ਮੈਂ ਕੋਈ ਸਤਿਗੁਰੂ ਦਿੱਤਾ।
ਇਹ ਮੁੱਲ ਨਹੀਂ ਮਿਲਦਾ ਕਿਤੋਂ? ਪਰਮੇਸ਼ਰ ਜਿਹੜਾ, ਫਿਰ ਤਾਂ ਅਮੀਰ ਲੈ ਜਾਣ ਸਾਰੇ ਪੈਸੇ ਦੇ ਕੇ, ਪਰਮੇਸ਼ਰ ਨੂੰ ਵੱਟ ਲੈ ਆਪਣਾ ਬਣਾ ਲੈਣ। ਸੋ ਮੁੱਲ ਨਾ ਕਿੱਦਾਂ,
ਮੁੱਲ ਨਾ ਕਿੱਦਾਂ।
ਕਿੱਦਾਂ ਮੁੱਲ ਨਹੀਂ ਲਿਆ, ਕਿੱਦਾਂ ਮੈਨੇ ਲੈਣਾ? ਫਿਰ ਕਿੱਥੋਂ ਮਿਲਿਆ? ਮੈਂ ਕੋ ਮੈਨੇ ਨੂੰ ਮੈਨੂੰ ਫਿਰ ਸਤਿਗੁਰਾਂ ਨੇ ਦਿੱਤਾ ਹੈ। ਇਹ ਦਾਤ ਪ੍ਰਭੂ ਪ੍ਰਾਪਤੀ ਦੀ, ਇਸ ਮਾਨਕ ਦੀ ਸਤਿਗੁਰਾਂ ਤੋਂ ਪ੍ਰਾਪਤ ਹੋਈ ਹੈ। ਦੁਕਾਨ ਤੋਂ ਨਹੀਂ ਮਿਲਦਾ ਕਿਤੇ ਮੁੱਲ।
ਢੂੰਡ ਵੰਜਾਈ ਥੀਆ ਥਿੱਤਾ।
ਫਿਰ ਪੜਿਓ
ਬ੍ਰੋਕ
ਨਹੀਂ ਆ ਗਿਆ ਜੀ।
ਢੂੰਡ ਵੰਜਾਈ
ਹਾਂ
ਥੀਆ ਥਿੱਤਾ।
ਹਾਂ ਠੀਕ, ਢੂੰਡ ਵੰਜਾਈ ਮੈਨੇ ਚਲੀ ਗਈ। ਹੁਣ ਕੋਈ ਭਾਲ ਤਾਂ ਲੈ ਨਹੀਂ ਗਈ, ਭਾਲ ਤਾਂ ਉਹਨਾਂ ਚਿਰ ਜਿੰਨਾ ਚਿਰ ਨਹੀਂ ਮਿਲਿਆ। ਜੋ ਮਿਲੇ ਗਿਆ ਹੁਣ ਢੂੰਡ ਕਾਹਦੀ ਰਹੇਗੀ? ਮੰਜਾਈ ਦੂਰ ਹੋ ਗਈ, ਚਲੀ ਗਈ ਜੋ ਭਾਲ ਸੀ। ਥੀਆ ਥਿੱਤਾ, ਥਿੱਤਾ ਮੈਨੇ ਇਸ਼ਤਤ, ਥੀਆ ਮੈਨੇ ਹੋ ਗਿਆ। ਹੁਣ ਮੈਂ ਇਸ਼ਤਤ ਹੋ ਗਿਆ, ਉਹਦੇ 'ਚ ਮਿਲ ਗਿਆ, ਢੂੰਡ ਖਤਮ ਹੋ ਗਈ।
ਜਨਮ ਪਦਾਰਥ ਨਾਨਕ ਜਿੱਤਾ।
ਇਹ ਜਿਹੜਾ ਨਾ ਜਨਮ ਪਦਾਰਥ ਸੀ, ਇਹਨੂੰ ਵੀ ਹੁਣ ਜਿੱਤਾ, ਜਿੱਤ ਲਿਆ ਜੀ। ਚਾਰੇ ਪਦਾਰਥਾਂ 'ਚੋਂ ਜਨਮ ਪਦਾਰਥ ਜਿੱਤ ਲਿਆ। ਹਾਂਜੀ ਹਾਂਜੀ, ਕੀ ਕਹਿੰਦੇ ਨੇ? ਪਰਮੇਸ਼ਰ ਨੂੰ ਮਾਣ ਕਿਤੇ ਪਰਮੇਸ਼ਰ ਦਾ ਵਾਚਕ ਹੈ। ਹਾਂਜੀ, ਕਿਤੇ ਆਪਾਂ ਮਾਣਕ ਸਰਵਣ ਮੰਨਣ ਨਿਧਿਆਸਣ ਦੇ ਅਰਥ ਵੀ ਕਰਦੇ ਆਏ ਹਾਂ ਅੰਤਰੀਵ, ਪਰ ਇੱਥੇ ਸਿੱਧਾ ਅਰਥ ਮਾਣਕ ਦਾ, ਜੋ ਮਾਣਕ ਰੂਪ ਪਰਮੇਸ਼ਰ ਹੈ ਉਹਨੂੰ ਲੱਦ ਮਿਲ ਪਏ, ਲੱਦ ਲਿਆ, ਲੱਭ ਲਿਆ। ਸਭ
ਪੌੜੀ ਜਿਸ ਖੈ ਮਾਸਤਿਕ ਕਰਮ ਹੋਏ ਸੋ ਸੇਵਾ ਲਾਗਾ।
ਜਿਹਨਾਂ ਦੇ ਮੱਥੇ ਦੇ ਚੰਗੇ ਭਾਗ ਨੇ, ਕਰਮ ਨੇ, ਭਾਈ ਸੇਵਾ 'ਚ ਉਹੀ ਲੱਗਦਾ ਹੈ। ਸਭ
ਜਿਸ ਗੁਰਮਿਲ ਕਮਲ ਪ੍ਰਕਾਸ਼ ਪ੍ਰਕਾਸ਼ਿਆ।
ਹਾਂ, ਜਿਹਨਾਂ ਨੂੰ ਮਿਲ ਕੇ, ਗੁਰਾਂ ਨੂੰ ਮਿਲ ਕੇ ਹਿਰਦੇ ਵਿੱਚ ਕਮਲ ਜਿਹੜਾ ਸੀ, ਹਿਰਦੇ ਕਮਲ ਵਿੱਚ ਪ੍ਰਕਾਸ਼ ਹੋ ਗਿਆ।
ਸੋ ਅਨਦਿਨ ਜਾਗਾ,
ਉਹ ਦਿਨੇ ਰਾਤ ਫਿਰ ਗਿਆਨ ਅਵਸਥਾ ਵਿੱਚ ਜਾਗਦਾ ਰਹਿੰਦਾ। ਹਾਂਜੀ, ਸ਼ਾਬਾਸ਼।
ਲਗਾ ਰੰਗ ਚਰਨਾਰ ਬੈਦ।
ਚਰਨਾਰਬਿੰਦ ਦੇ ਦੋ ਸ਼ਬਦਾਂ ਸੰਧੀ ਵਿਸ਼ੇਸ਼ ਹੈ। ਚਰਨਾਰਬਿੰਦ ਸ਼ਬਦ ਜਿਹੜਾ ਨਾ, ਚਰਨ ਨਾਨੀ ਦੇ ਕਲਮ ਵਿੱਚੋਂ ਨਿਕਲ ਗਿਆ ਐੜਾ, ਚਰਨ ਪਲੱਸ ਅਰਬਿੰਦ, ਅਰਬਿੰਦ ਕਹਿੰਦੇ ਨੇ ਕਮਲ ਨੂੰ, ਫਿਰ ਇਕੱਠਾ ਹੋ ਜੂਗਾ ਚਰਨ ਕਮਲ। ਠੀਕ ਹੈ ਨਾ, ਦੋ ਚਰਨਾਰਬਿੰਦ ਅਰਥ ਹੈ ਚਰਨ ਕਮਲ। ਹਾਂਜੀ, ਦੋ ਸ਼ਬਦਾਂ ਦਾ ਸੰਧੀ ਹੈ ਇਹ, ਚਰਨ ਪਲੱਸ ਅਰਬਿੰਦ, ਅਰਬਿੰਦ ਕਮਲਾਂ ਨੂੰ ਕਹਿੰਦੇ ਨੇ ਚਰਨ ਕਮਲ। ਲੱਗਾ ਰੰਗ ਚਰਨਾਰਬਿੰਦ, ਰੰਗ ਮੈਨੇ ਪ੍ਰੇਮ, ਹੁਣ ਸਾਡਾ ਪ੍ਰੇਮ ਚਰਨ ਕਮਲਾਂ ਨਾਲ ਲੱਗ ਪਿਆ। ਲੱਗਣੇ ਕਰਕੇ ਕੀ ਪ੍ਰਾਪਤੀ ਹੋਈ? ਸਭ
ਸਭ ਭਰਮ ਭਉ ਭਾਗਾ।
ਹਾਂ, ਸਾਰਾ ਭਰਮ ਡਰ ਭਾਗਾ ਮੈਨੇ ਭੱਜ ਗਿਆ।
ਆਤਮ ਜੇਤਾ ਗੁਰਮਤੀ।
ਹੁਣ ਆਤਮ ਦਾ ਅਰਥ ਇੱਥੇ ਆਤਮਾ ਨਹੀਂ, ਇੱਥੇ ਆਤਮ ਦਾ ਅਰਥ ਮਨ ਹੈ। ਆਤਮ ਜਿੱਤਾ, ਮਨ ਨੂੰ ਕਿਵੇਂ ਜਿੱਤਿਆ? ਗੁਰਮਤੀ, ਗੁਰੂ ਦੀ ਸਿੱਖਿਆ ਦੁਆਰਾ ਮਨ ਨੂੰ ਜਿੱਤ ਲਿਆ। ਹੋਰ
ਅਗੰਜਿਤ ਪਾਗਾ,
ਆਗੰਜਿਤ
ਅਗੰਜਿਤ
ਪਾਗਾ
ਪਾਗਾ।
ਅਗੰਜਿਤ ਦੇ ਦੋ ਅਰਥ ਨੇ, ਅਗੰਜਿਤ ਅਣਗਿਣਤ, ਜੋ ਅਣਗਿਣਤ ਪਰਮੇਸ਼ੁਰ ਹੈ ਨਾ, ਪਾਗਾ ਉਹਨੂੰ ਪਾ ਲਿਆ। ਅਤੇ ਦੂਜਾ ਅਰਥ ਅਗੰਜਿਤ ਪਾਗਾ, ਅਗੰਜਿਤ ਜਿਹੜਾ ਨਾਸ਼ ਤੋਂ ਰਹਿਤ ਹੈ, ਗੰਜ ਨਾਮ ਹੁੰਦਾ ਨਾਸ ਦਾ, ਗੰਜਤ ਨਾਸ ਨੂੰ ਕਹਿੰਦੇ ਨੇ। ਆ ਮੂਰੇ ਲੱਗ ਗਿਆ ਨਾਸ ਤੋਂ ਰਹਿਤ, ਕਿ ਅਗੰਜ ਕਰਮ ਹੈ, ਕਿ ਆ ਪੰਜ ਆਉਂਦਾ ਨਾ ਉੱਥੇ, ਉੱਥੇ ਇਹ ਨਾਸ਼ ਤੋਂ ਰਹਿਤ ਅਰਥ ਆਉਂਦਾ ਜਾਪ ਸਾਹਿਬ 'ਚ। ਹਾਂ, ਜਿਹੜਾ ਨਾਸ ਤੋਂ ਰਹਿਤ ਪਰਮੇਸ਼ੁਰ ਹੈ, ਅਵਿਨਾਸ਼ੀ ਹੈ, ਪਾਗਾ ਉਹ ਜ ਪੁੱਗ ਗਏ, ਮਿਲ ਗਏ। ਕਿਸੇ ਕੋਲ ਇੱਦਾਂ ਪਾਠਤਾ ਨਹੀਂ, ਆ ਗੰਜ ਤਾਂ ਪਾਗਾ ਤੱਤਾ ਪੱਪੇ ਨਾਲ ਲੱਗਿਆ ਵੇ ਉੱਧਰ, ਕਿਸੇ ਪੁੱਛੀ ਦੇ ਸਾਰੀਆਂ ਇੱਥੇ ਅਗੰਜਿਤ ਪਾਗਾ ਹੀ ਹੈ ਨਾ। ਹਾਂ ਅਗੰਝ ਤਪਾਗਾ ਤਾਂ ਨਹੀਂ ਨਾ, ਸੋ ਇਉਂ ਵੀ ਪਾਠ ਮੰਨ ਲੈਂਦੇ ਨੇ। ਫਿਰ ਉਹ ਅਗੰਝ ਜੋ ਨਾਸਤੋਂ ਰਹਿਤ ਹੈ ਉਹਦਾ ਤਪਾਗਾ ਤਪ ਕੀਤਾ, ਇਉਂ ਵੀ ਅਰਥ ਹੋ ਜਾਂਦਾ। ਪਰ ਮੁੱਖ ਪਾਠ ਇਹੀ ਹੈ ਪਹਿਲਾ, ਅਗੰਝਤ ਪਾਗਾ। ਅਗੰਝਤ ਮੈਨੇ ਅਣਗਿਣਤ, ਅਗੰਝਤ ਮੈਨੇ ਨਾਸਤੋਂ ਰਹਿਤ ਪਰਮੇਸ਼ਰ, ਦੋਵੇਂ ਅਰਥ। ਚਲੋ
ਜਿਸੇ ਧਿਆਇਆ ਪਰ ਬ੍ਰਹਮ,
ਹਾਂ ਜਿਸੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ,
ਸੋ ਕਲ ਮਹਿ ਤਾਗਾ,
ਕਲ ਮਹਿ ਤਾਗਾ,
ਕਲ ਮਹਿ ਤਾਗਾ,
ਕਲ ਕਲਯੁਗ ਦੇ ਵਿੱਚ ਉਹਨੂੰ ਤਾਗਾ ਮੈਨੇ ਗਿਆਨ ਪ੍ਰਾਪਤ ਹੋ ਗਿਆ। ਇੱਥੇ ਤਾਗਾ ਦਾ ਅਰਥ ਗਿਆਨ।
ਸਾਧੂ ਸੰਗਤ ਨਿਰਮਲਾ,
ਸਾਧੂ ਦੀ ਸੰਗਤ ਕਰਨੇ ਕਰਕੇ ਨਿਰਮਲਾ, ਮਲ ਤੋਂ ਨਿਰਮਲ ਰਹਿਤ ਹੋ ਗਿਆ। ਮਜਨਾਗਾ, ਇਹ ਸ਼ਬਦ ਜਿੱਥੇ ਵੀ ਮੱਝਣ ਆਵੇ ਨਾ, ਮੰਮੇ ਦੇ ਅਰਧ ਕਲਾ ਕੇ ਪੜ੍ਹਨਾ ਪੈਣਾ। ਮਜਨਾਗਾ,
ਮਜਨਾਗਾ,
ਮਜਨਾਗਾ ਇਸ਼ਨਾਨ ਨੂੰ ਕਹਿੰਦੇ, ਤੀਰਥ ਇਸ਼ਨਾਨ ਨੂੰ ਮਜਨਾਗਾ ਕਹਿੰਦੇ ਨੇ। 68 ਤੀਰਥਾਂ ਦਾ ਜੀ ਇਸ਼ਨਾਨ ਹੋ ਗਿਆ। ਫਿਰ 68 ਮੈਨੇ 68, 8 ਅਤੇ 60, 60 68, 68 ਤੀਰਥਾਂ ਦਾ ਮਜਨਾਗਾ ਇਸ਼ਨਾਨ ਹੋ ਗਿਆ। 68 ਤੀਰਥ ਵੱਡੇ ਮੰਨੇ ਨੇ ਹਿੰਦੂਆਂ ਦੇ। ਸੋ ਸਾਧੂ ਸੰਗਤ ਨਾਲ ਮਿਲਣੇ ਕਰਕੇ ਨਿਰਮਲ ਹੋ ਗਿਆ ਮਨ, ਅਤੇ 68 ਤੀਰਥਾਂ ਦਾ ਘਰ ਬੈਠੇ ਤੀਰਥਾਂ ਦਾ ਫਲ ਨਹਾਉਣ ਦਾ ਹੋ ਗਿਆ। ਚਲੋ
ਜਿਸ ਪ੍ਰਭ ਮਿਲਿਆ ਆਪਣਾ,
ਜਿਨ੍ਹਾਂ ਨੂੰ ਆਪਣਾ ਪ੍ਰਭੂ ਮਿਲ ਪਿਆ ਨਾ,
ਸੋ ਪੁਰਖ ਸੁਭਾਗਾ,
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 ਭਾਗਾਂ ਵਾਲਾ ਹੋ ਗਿਆ ਪੁਰਖ, ਸੋਹਣੇ ਭਾਗਾਂ ਵਾਲਾ। ਸੋ ਮੈਨੇ ਸ੍ਰੇਸ਼ਟ ਭਾਗਾ, ਭਾਗਾਂ ਵਾਲਾ, ਸ੍ਰੇਸ਼ਟ ਭਾਗਾਂ ਵਾਲਾ ਹੋ ਗਿਆ ਜਿਹਨੂੰ ਰੱਬ ਮਿਲ ਪਿਆ। ਨਾਨਕ,
ਨਾਨਕ ਦਿਸ ਬਲੀਹਾਰਨੀ ਜਿਸ ਏਵਤ,
ਦੁਬਾਰੇ ਪੜ੍ਹਿਓ, ਨਾਨਕ,
ਨਾਨਕ ਦਿਸ ਬਲੀਹਾਰਨੀ,
ਬਲਿਹਾਰਣੈ,
ਬਲਿਹਾਰਨੇ,
ਨਾਨਕ ਦਲਾਮਾ ਨੇ ਨਾ, ਬਲਿਹਾਰਣੈ,
ਬਲਿਹਾਰਨੈ,
ਹਾਂ ਹੁਣ ਠੀਕ ਹੋਇਆ,
ਜਿਸ ਏਵਤ ਭਾਗਾ,
ਜਿਹਦੇ ਏਡਾਂ ਦੇ ਭਾਗ, ਉਦੋਂ ਬਲਿਹਾਰੇ ਜਾਈਏ। ਚਲੋ ਅੱਗੇ ਕਰ ਲਓ, ਸ਼ਾਬਾਸ਼।
ਸਲੋਕ ਮਹੱਲਾ ਪੰਜਵਾ, ਜਾਂ ਪੈਰ ਅੰਦਰ ਤਾਂ ਤਨ ਬਾਹਰ।
ਹਾਂਜੀ, ਘਰ ਵਾਲਾ ਅੰਦਰ ਆ ਜਾ ਤਾਂ ਇਸਤਰੀ ਬਾਹਰ ਹੋ ਜਾਂਦੀ ਹੈ, ਪਹਿਲ ਮੈਨੇ ਪਤੀ, ਧਨ ਮੈਨੇ ਇਸਤਰੀ। ਜਾਂ ਪੈਰ ਅੰਦਰ, ਜੇ ਪਤੀ ਅੰਦਰ ਆ ਜਾਵੇ ਤਾਂ ਘਰ ਵਾਲੀ ਬਾਹਰ, ਨਹੀਂ ਇਹ ਭਾਵ ਨਹੀਂ ਇਹਦਾ, ਅੰਤਰੀ ਵਰਥ ਹੋ ਗਿਆ। ਜਾਂ ਪੈਰ ਅੰਦਰ, ਜਦੋਂ ਪਤੀ ਪਰਮੇਸ਼ਰ ਵਾਹਿਗੁਰੂ ਅੰਦਰੋਂ ਸਾਖਿਆਤ ਹੋ ਗਿਆ, ਤਾਂ ਧਨ ਬਾਹਰ, ਤਾਂ ਜਿਹੜੀ ਸੀ ਮਾਇਆ ਰੂਪੀ ਇਸਤਰੀ ਬਾਹਰ ਹੋ ਜਾਂਦੀ ਹੈ। ਹਾਂਜੀ,
ਜਾਂ ਪੈਰ ਬਾਹਰ,
ਜਦੋਂ ਜੇ ਪੈਰ ਅਜੇ ਅੰਦਰੋਂ ਸਾਖਿਆਤ ਨਹੀਂ ਹੋਇਆ, ਪ੍ਰਗਟ ਨਹੀਂ ਹੋਇਆ, ਤਾਂ ਧਨ,
ਤਾਂ ਧਨ ਮਾਹਰ,
ਤਾਂ ਜਿਹੜੀ ਮਾਇਆ ਰੂਪੀ ਇਸਤਰੀ ਆ ਬੜੀ ਚੌਧਰਾਉਣੀ ਹੋ ਜਾਂਦੀ ਹੈ ਅੰਦਰ ਬੈਠੀ। ਮਾਹਰ ਮੈਨੇ ਚੌਧਰ ਕਰਦੀ ਹੈ, ਚੌਧਰਾਉਣੀ ਹੋ ਜਾਂਦੀ ਹੈ। ਮਾਹਰ ਮੈਨੇ ਚੌਧਰੀ, ਚੌਧਰੀ, ਇਹ ਫਿਰ ਮਾਇਆ ਚੌਧਰੀ ਬਣ ਜਾਂਦੀ ਆ ਜੇ ਰੱਬ ਅੰਦਰੋਂ ਪ੍ਰਗਟ ਨਹੀਂ ਹੋਇਆ। ਜੇ ਰੱਬ ਪ੍ਰਗਟ ਹੋਇਆ ਫਿਰ ਇਹ ਬਾਹਰ ਭੱਜ ਜਾਂਦੀ ਆ ਅੰਦਰ ਨੂੰ।
ਬਿਨ ਲਾਵੈ ਉਹ ਫਿਰ ਰਾਹਰ,
ਫਿਰ ਆਹਰ, ਬਿਨ ਲਾਵੈ,
ਬਿਨ ਲਾਵੈ
ਬਹੁ ਫੇਰ ਫਿਰਾਹਰ,
ਬਹੁ ਫੇਰ ਫਰਾਵਰ,
ਨਾਮ ਤੋਂ ਬਿਨਾਂ ਜੂਨਾਂ ਵਿੱਚ ਬਹੁਤ ਫੇਰੇ, ਫੇਰਿਆਂ ਵਿੱਚ ਫਿਰਨਾ ਪਵੇਗਾ, ਫਿਰਾਹਰ, ਫਿਰਨਾ ਪਵੇਗਾ। ਫੇਰ ਮੈਨੇ ਫੇਰਿਆਂ ਵਿੱਚ, ਕਹਦੇ ਫੇਰੇ ਜੂਨਾਂ ਦੇ, ਕਦੇ ਕਿਸੇ ਜੂਨੀ 'ਚ ਫਿਰੇ, ਕਦੇ ਕਿਸੇ ਜੂਨੀ 'ਚ ਫਿਰੇ, ਕਦੇ ਖੋਤਾ, ਕਦੇ ਸੱਪ, ਕਦੇ ਠੂਏ, ਕੀ ਨਹੀਂ ਬਣੇ।
ਸਤਿਗੁਰ ਸੰਗ ਦਿਖਾਇਆ ਜਾਹਰ,
ਜਦੋਂ ਸਤਿਗੁਰੂ ਨੇ ਸੰਗ, ਸਤਿਗੁਰੂ ਦੇ ਸੰਗ ਵਿੱਚ ਸਤਿਗੁਰਾਂ ਨੇ ਫਿਰ ਜਿਹੜਾ ਸੀ ਉਸ ਪਰਮੇਸ਼ਰ ਨੂੰ ਜਾਹਰ, ਜਿਹੜਾ ਪ੍ਰਸਿੱਧ ਸੀ ਪਰਮੇਸ਼ਰ, ਜਾਹਰ ਮੈਨੇ ਪ੍ਰਸਿੱਧ, ਉਹਨੂੰ ਫਿਰ ਪ੍ਰਗਟ ਦਿਖਾ ਦਿੱਤਾ।
ਜਨ ਨਾਨਕ ਸੱਚੇ,
ਜਨ ਨਾਨਕ,
ਜਨ ਨਾਨਕ ਸੱਚੇ ਸੱਚ ਸਮਾਹਰ,
ਫਿਰ ਸੱਚੇ ਨਿਸ਼ਚੇ ਕਰਕੇ ਗੱਲ, ਸੱਚੇ ਦੇ ਵਿੱਚ ਸਮਾਹਰ ਮੈਨੇ ਸਮਾ ਗਏ।
ਮਹੱਲਾ ਪੰਜਵਾ, ਆਹਰ ਸਭ ਕਰਦਾ ਫਿਰੈ,
ਟਿੱਪੀ ਟਿੱਪੀ ਲਾ ਦਿਆ ਕਰੋ ਨਾਲ, ਪੰਜਵੇਂ ਦੇ ਨਾ ਬਾਬਾ ਠੀਕ ਲੱਗਣ ਲੱਗ ਗਿਆ, ਟਿੱਪੀ ਹਟ ਗਈ, ਹਾਂ ਪੰਜਵਾ,
ਪੰਜਵਾ
ਹੁਣ ਠੀਕ, ਆਹਰ,
ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ।
ਆਹਰ ਨਾਮ ਉੱਦਮ ਦਾ ਹੈ, ਹੋਰ ਕੰਮਾਂ ਦੇ ਉੱਦਮ ਦਾ ਬਹੁਤ ਕਰਦਾ ਹੈ, ਜੋਬਾਂ ਭਾਵੇਂ ਚਾਰ ਹੋਰ ਮਿਲ ਜਾਣ, ਇਹ ਆਹਰ ਉੱਦਮ ਬਹੁਤ ਕਰਦਾ ਹੈ। ਆਹਰ ਇੱਕ ਨਾ ਹੋਏ, ਅੰਮ੍ਰਿਤ ਵੇਲੇ ਉੱਠਣ ਦਾ ਨਾਮ ਜਪਣ ਦਾ ਉਦਮ ਨਹੀਂ ਹੁੰਦਾ, ਇਹ ਨਹੀਂ ਕਰਦਾ।
ਨਾਨਕ ਜਿਤ ਆਹਰ ਜਗ ਉਧਰੈ,
ਮਤਲਬ ਕਹਿੰਦੇ ਜਿਸ ਇਸ ਉਦਮ ਕਰਨੇ ਕਰਕੇ ਜਗ ਦਾ ਉਧਾਰ ਹੋਣਾ ਸੀ, ਜਾਂ ਜਗ ਨਾਮ ਜੀਵ ਦਾ ਵੀ ਅਰਥ ਹੁੰਦਾ, ਇਸ ਆਹਾਰ ਦੇ ਨਾਲ ਜੀਵ ਦਾ ਉਧਾਰ ਹੋਣਾ ਸੀ। ਜਗ ਮਨ ਜੀਵ
ਬਿਰਲਾ ਬਿਰਲਾ ਬੂਝੈ ਕੋਈ,
ਇਹ ਗੱਲ ਨੂੰ ਕੋਈ ਬਿਰਲਾ ਹੀ ਪੁੱਛਦਾ ਹੈ। ਇਹੀ ਹੁੰਦਾ ਸਹੀ ਗੱਲ। ਹਾਂਜੀ ਪੌੜੀ
ਪੌੜੀ ਵੱਡੀ ਹੂੰ ਵੱਡਾ ਅਪਾਰ,
ਆਪ ਆਪ ਹੀ ਪੜਿਆ ਜਾਂਦਾ ਜੋ ਸਮਾਪਤੀ ਕਰਦੇ ਹਾਂ ਨਾ ਦਰਬਾਰ ਸਾਹਿਬ 'ਚ, ਇਹ ਪੌੜੀ ਪੜ੍ਹ ਕੇ ਸਮਾਪਤੀ ਕਰਦੇ ਹਰ ਹਰ ਰਾਗੀ। ਵੱਡੀ ਹੂੰ ਵੱਡਾ ਅਪਾਰ,
ਵੱਡੀ ਹੂੰ ਵੱਡਾ ਅਪਾਰ,
ਹਾਂ
ਤੇਰਾ ਮਰਤਬਾ,
ਇਹ ਮਹਾਰਾਜ ਤੇਰਾ ਮਰਤਬਾ ਜਿਹੜੀ ਪਦਵੀ ਹੈ ਤੇਰੀ, ਮਰਾਤਬਾ ਮਰਤਬਾ ਮੈਨੇ ਮਰਾਤਬਾ ਪਦਵੀ, ਵੱਡੀ ਇਹ ਵੱਡੀ ਤੋਂ ਵੱਡੀ ਹੈ ਅਤੇ ਤੂੰ ਵੱਡੀ ਹੈ ਅਪਾਰ ਬਹਿਰੂ, ਤੂੰ ਆਪ ਵੀ ਵੱਡਾ ਹੈ ਜਾਂ ਤੇਰਾ ਮਰਾਤਬਾ ਵੱਡਿਆਂ ਤੋਂ ਵੱਡਾ ਹੈ। ਹਾਂਜੀ ਤੇਰਾ ਪਦਵੀ
ਰੰਗ ਪਰੰਗ,
ਠੀਕ ਹੈ ਪਦਵੀ ਨੂੰ ਅੰਗਰੇਜ਼ੀ 'ਚ ਪੋਜੀਸ਼ਨ ਕਹਿ ਲਓ, ਚਲੋ ਰੈਂਕ ਕਹਿ ਲਓ, ਚਲੋ ਹਾਂਜੀ
ਰੰਗ ਪਰੰਗ ਅਨੇਕ ਨਾ
ਅਨੇਕ ਤੇ ਰੰਗ ਪਰੰਗ
ਪਰੰਗ ਅਨੇਕ ਨਾ ਜਪਨ
ਜਾਪਨ
ਜਾਪਨ ਕਰਤਬਾ,
ਤੇਰੇ ਰੰਗ ਪਰੰਗ ਇੱਕ ਰੰਗ ਹੁੰਦੇ ਨੇ, ਪਰੰਗ ਹੁੰਦੇ ਮਿਸ਼ਰਤ ਰੰਗ, ਰੰਗ ਵਿੱਚ ਹੋਰ ਰੰਗ ਮਿਲੇ ਵੇ, ਇੱਕ ਹੁੰਦੇ ਨੇ ਕਈ ਪ੍ਰਕਾਰ ਦੀਆਂ ਚੁੰਨੀਆਂ 'ਚ ਕਈ ਤਰ੍ਹਾਂ ਦੇ ਰੰਗ ਹੋਰ ਮਿਲੇ ਵੇ, ਕੋਕੋ ਕੋਲਾ ਵੀ ਬੱਚੇ ਹਰਾ ਨੀਲਾ ਪੀਲਾ ਕਈ ਇਕੱਠੇ ਬੂਟੀਆਂ ਬਾਟੀਆਂ ਜੀਆਂ। ਹਾਂਜੀ ਬਾਜਾ ਸਾਹਿਬ ਦੇ ਵੱਲ ਦੇਖੋ, ਇਹ ਮਿਸ਼ਰਤ ਰੰਗ ਨੇ, ਹੋਰ ਰੰਗਾਂ ਵਿੱਚ ਹੋਰ ਰੰਗ ਮਿਲੇ ਹੋਣ। ਹਾਂਜੀ ਨਾ ਜਾਪਣ ਕਰਤਬ, ਤੇਰੇ ਕਰਤੱਵ ਜਾਣੇ ਨਹੀਂ ਜਾਂਦੇ। ਹਾਂਜੀ ਤੇਰੇ ਕਿੰਨੇ ਤਰ੍ਹਾਂ ਦੇ ਰੰਗਾਂ ਦੇ ਮਿਸ਼ਰਤ ਰੰਗਾਂ ਦੀਆਂ ਚੀਜ਼ਾਂ ਤੂੰ ਬਣਾਤੀਆਂ, ਜਾਣੇ ਨਹੀਂ ਜਾਂਦੇ ਤੇਰੇ ਕਰਤੱਵ।
ਜੀਆਂ ਅੰਦਰ ਜੀਉ ਸਭ ਕੁਛ ਜਾਣ ਲਾ,
ਤੂੰ ਜੀਆਂ ਦੇ ਅੰਦਰ ਜੀ ਰੂਪ ਹੋ ਕੇ ਬੈਠਾ, ਫਿਰ ਉਹਨਾਂ ਦੇ ਵਿੱਚ ਬੈਠਾ ਸਭ ਕੁਛ ਜਾਣ ਲਾ ਜਾਣਦਾ। ਹਾਂਜੀ
ਸਭ ਕੁਛ ਤੇਰਾ
ਕਿਛ ਸਭ ਕਿਛ
ਸਭ ਕੁਛ ਤੇਰਾ ਵਸ,
ਇਹ ਸਭ ਕੁਛ ਤੇਰੇ ਵਸ ਵਿੱਚ ਹੈ ਮਹਾਰਾਜ ਜੀ,
ਤੇਰਾ ਘਰ ਭਲਾ,
ਇਹ ਤੇਰਾ ਘਰ ਸਤਸੰਗ ਰੂਪੀ ਘਰ, ਤੇਰਾ ਸਤਸੰਗ ਰੂਪੀ ਘਰ ਭਲਾ ਹੈ ਸ੍ਰੇਸ਼ਟ ਹੈ,
ਤੇਰਾ ਘਰ ਆਨੰਦ,
ਤੇਰੇ ਇਸ ਸਤਸੰਗ ਰੂਪੀ ਘਰ ਵਿੱਚ ਤੇਰੇ ਸੱਚਖੰਡ ਰੂਪੀ ਘਰ ਵਿੱਚ ਸਦਾ ਆਨੰਦ ਹੀ ਰਹਿੰਦਾ।
ਵਧਾਈ ਤੁਧ ਘਰ,
ਅਤੇ ਵਧਾਈ ਵੀ ਸੱਚਖੰਡ ਵਿੱਚ ਸਦਾ ਮਿਲਦੀ ਹੈ ਅਤੇ ਸਤਸੰਗ ਵਿੱਚ ਮਿਲਦੀ ਹੈ।
ਮਾਣ ਮਹਿਤਾ ਤੇਜ,
ਮਹਿਤਾ ਨਹੀਂ ਮਹੱਤਾ,
ਮਾਣ ਮਹੱਤਾ ਤੇਜ,
ਮਾਣ ਵੀ ਮਹੱਤਮ ਨਾਮ ਮਰਾਤਵਾ ਉਹੀ ਪਦਵੀ ਫੇਰ, ਅਤੇ ਤੁਹਾਡਾ ਤੇਜ ਹਾਂਜੀ ਪ੍ਰਕਾਸ਼ ਜਿਹੜਾ ਤੁਹਾਡਾ ਹਾਂਜੀ
ਆਪਣਾ ਆਪ ਜਰ,
ਤੁਸੀਂ ਇਸ ਆਪਣੇ ਤੇਜ ਨੂੰ ਆਪਣੇ ਮਾਣ ਨੂੰ ਮਰਾਤਵੇ ਨੂੰ ਆਪੇ ਜਰਦੇ ਹੋ, ਹਾਂਜੀ ਆਪੇ ਚੱਲ ਸਕਦੇ ਹੋ।
ਸਰਬ ਕਲਾ ਭਰਪੂਰ,
ਸਾਰੀਆਂ ਸ਼ਕਤੀਆਂ ਵਿੱਚ ਤੁਸੀਂ ਭਰਪੂਰ ਹੋ।
ਦਿਸੈ ਜਤ ਕਥਾ,
ਦੀਨੇ ਹੋ ਜਤ ਕਥਾ, ਜਿੱਥੇ ਕਿੱਥੇ ਹਰ ਥਾਂ 'ਤੇ ਦਿਸੈ ਦੀਨੇ ਹੋ, ਨਾਨਕ
ਨਾਨਕ
ਰੁਕਣਾ ਨਹੀਂ, ਨਾਨਕ ਦਾਸਨ ਦਾਸ,
ਨਾਨਕ ਦਾਸਨ ਦਾਸ,
ਮਨ ਕਹਿੰਦਾ ਸੀ ਉਹਨਾਂ ਦਾਸਾਂ ਦੇ ਦਾਸ ਹਾਂ।
ਤੁਧ ਆਗੇ ਬਿਨਵਤਾ,
ਤੁਹਾਡੇ ਅੱਗੇ ਬਿਨਵਤਾ ਮੇਰੀ ਬੇਨਤੀ ਹੈ, ਬਿਨਵਤਾ ਮੈਨੇ ਬੇਨਤੀ। ਹਾਂਜੀ ਪਦਵੀ ਉਪਾਧੀ ਕਹਿ ਲਓ, ਹਿੰਦੀ ਵਾਲੇ ਉਪਾਧੀ ਕਹਿੰਦੇ ਨੇ, ਡਿਗਰੀ ਕਹਿ ਲਓ, ਚਲੋ ਬੀ ਏ ਦੀ ਮੈਨੂੰ ਪਦਵੀ ਮਿਲੀ ਹੈ, ਐੱਮ ਏ ਦੀ ਪਦਵੀ ਮਿਲੀ ਹੈ, ਮੈਨੂੰ ਮੈਨੇਜਰ ਦੀ ਪਦਵੀ ਮਿਲੀ ਹੈ,
ਸਲੋਕ ਮਹੱਲਾ ਪੰਜਵਾਂ। ਛੱਤੜੇ
ਛੱਤੜ ਵੱਡਾ ਛੱਛਾ,
ਛੱਤੜੇ
ਹਾਂ
ਬਾਜ਼ਾਰ ਸੋਹਣ ਵਿੱਚ ਵਪਾਰੀਏ,
ਛੱਤੜੇ ਬਾਜ਼ਾਰ ਜਿਹੜੇ ਜੀ ਸੁਭਗਣਾ ਰੂਪੀ ਬਾਜ਼ਾਰ, ਛੱਤੇ ਵੀ ਬਾਜ਼ਾਰ ਨੇ, ਸੋਹਣ ਵਿੱਚ ਵਪਾਰੀਏ, ਇਹਦੇ ਵਿੱਚ ਵਪਾਰੀ ਜਗਿਆਸੂ ਜਿਹੜੇ ਨੇ ਸੁਭਗੁਣਾਂ ਵਾਲੇ ਸੋਭਦੇ ਨੇ, ਜਾਂ ਛੱਤੜੇ ਬਾਜ਼ਾਰ ਜਿਹੜੇ ਤਿੰਨੇ ਲੋਕ ਨੇ ਤਿੰਨੇ ਭਵਨ ਨੇ, ਇਹ ਛੱਤੜੇ ਬਾਜ਼ਾਰ ਨੇ ਛੱਤੇਵੇਂ ਬਾਜ਼ਾਰ ਨੇ, ਸੋਹਣ ਵਿੱਚ ਵਪਾਰੀਏ ਨਾਮ ਦੇ ਵਪਾਰੀਏ ਇਹ ਤਿੰਨੇ ਭਵਨਾਂ ਵਿੱਚ ਸ਼ੋਭਦੇ ਨੇ। ਹਾਂਜੀ
ਵੱਖਰ ਹਿੱਕ ਅਪਾਰ
ਵੱਖਰ ਸੌਦਾ ਕੀ ਖਰੀਦਦੇ ਨੇ ਵਪਾਰੀ
ਨਾਨਕ
ਅਪਾਰ ਵਾਹਿਗੁਰੂ ਦੇ ਇੱਕ ਨਾਮ ਦਾ ਨਾਨਕ
ਨਾਨਕ ਖੱਟੇ ਸੋਤ ਨਹੀਂ
ਜਿਨ੍ਹਾਂ ਨੇ ਇਹ ਖੱਟ ਲਿਆ ਨਾਮ ਵਪਾਰ ਸੌਦਾ ਉਹੀ ਅਸਲੀ ਧਣੀ ਨੇ ਮਾਲ ਜਿਹੜੇ ਨੇ ਧਣੀ ਮੈਨੇ ਅਮੀਰ ਨੇ
ਮਹੱਲਾ ਪੰਜਵਾਂ
ਹਾਂਜੀ
ਕਬੀਰਾ ਹਮਰਾ ਕੋ ਨਹੀਂ
ਤੁਸੀਂ ਕਹੋਗੇ ਉੱਪਰ ਮਹੱਲਾ ਪੰਜਵਾਂ ਆ ਗਿਆ ਕਬੀਰ ਦਾ ਨਾਂ ਆ ਗਿਆ ਹਾਂਜੀ ਹਾਂ ਪੰਜਵੇਂ ਪਾਤਸ਼ਾਹ ਜੀ ਨੇ ਕਬੀਰ ਸਾਹਿਬ ਜੀ ਨੂੰ ਇਹ ਸਰੋਪਾ ਦਿੱਤਾ ਹੈ ਸ਼ਬਦ ਦਾ ਅਤੇ ਸਰੋਪਾ ਜਿਹਨੂੰ ਦੇ ਦਈਏ ਫਿਰ ਉਹਦਾ ਹੀ ਹੋ ਜਾਂਦਾ ਜਿਹੜਾ ਦਿੰਦਾ ਉਹਦਾ ਤਾਂ ਨਿਕਲ ਰਹਿੰਦਾ ਹਾਂ ਇਸ ਕਰਕੇ ਹੁਣ ਸ਼ਬਦ ਕਬੀਰ ਦੀ ਗਿਣਤੀ ਵਿੱਚ ਗਿਣਿਆ ਜਾਊ ਸਰੋਪਾ ਮਹਾਰਾਜ ਦੇ ਰਹੇ ਨੇ ਉਹਨਾਂ ਨੂੰ ਅਤੇ ਸ਼ਬਦ ਫਿਰ ਕਬੀਰ ਦੀ ਗਿਣਤੀ ਵਿੱਚ ਗਿਣਿਆ ਜਾਣਾ ਉਹਨਾਂ ਦੇ ਮੰਨਿਆ ਗਿਆ ਤਾਂ ਕਬੀਰਾ ਨੌਂ ਆਇਆ
ਕਬੀਰਾ
534 ਸ਼ਬਦ ਇਹ ਸ਼ਬਦ ਇੱਦਾਂ ਵਿੱਚ ਗਿਣ ਕੇ ਪੂਰੇ ਹੁੰਦੇ ਨੇ ਕਬੀਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਜੀ ਦੇ 534 ਸ਼ਬਦ ਹੁੰਦੇ ਨੇ ਇਉਂ ਇਹ ਸ਼ਬਦ ਇੱਦਾਂ ਦੇ ਵਿੱਚ ਨਾਲ ਇਹ ਵੀ ਗਿਣੇ ਜਾਂਦੇ ਨੇ
ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾ ਹੈ
ਕਬੀਰ ਸਾਹਿਬ ਕਹਿੰਦੇ ਮੈਂ ਮੇਰਾ ਹੁਣ ਕੋਈ ਨਹੀਂ ਰਹਿ ਗਿਆ ਜਾਂ ਮੈਨੂੰ ਰੱਬ ਮਿਲ ਪਿਆ ਹੈ ਉਹ ਤੋਂ ਬਿਨਾਂ ਮੇਰਾ ਹੁਣ ਹੋਰ ਕੌਣ ਹੈ ਕੋਈ ਹਮ ਕਿਸ ਹੂ ਕੇ ਨਾ ਹੈ ਅਤੇ ਮੈਂ ਵੀ ਕਿਸੇ ਦਾ ਨਹੀਂ
ਜਿਨ ਇਹੋ ਰਚਨਾ ਰਚਾਇਆ
ਜਿਹੜੇ ਰੱਬ ਦਾ ਹੀ ਹੋ ਜਾਵੇ ਉਹਦਾ ਫਿਰ ਹੋਰ ਕੌਣ ਕੋਈ ਰਹਿ ਗਿਆ ਤਾਂ ਰੱਬ ਰੂਪੇ ਹੋ ਗਿਆ ਹਾਂਜੀ
ਤਿਸ ਹੀ ਮਾਹ ਹੈ ਸਮਾ ਹੈ
ਹਾਂ ਜਿਹਨੇ ਰਚਨਾ ਰਚਾਈ ਸੀ ਮੈਂ ਉਹਦੇ ਵਿੱਚ ਸਮਾ ਗਿਆ ਇਸ ਕਰਕੇ ਹੁਣ ਨਾਮ ਹੈ ਕਿਸੇ ਦਾ ਨਾ ਕੋਈ ਮੇਰਾ ਹੈ ਉਹਦਾ ਹੋ ਗਿਆ ਉਹੀ ਰੂਪ ਹੋ ਗਿਆ ਹਾਂਜੀ
ਪੌੜੀ ਸਫਲੋ ਬਿਰਖ
ਸਫਲਿਓ ਸਫਲਿਓ
ਸਫਲਿਓ ਬਿਰਖ ਸਹਾਵੜਾ
ਸੁਹਾ ਔਕੜਾ ਦੋ ਸੱਚੇ
ਸਹਾਵੜਾ
ਹਾਂ
ਹਰ ਸਫਲ ਅੰਮ੍ਰਿਤ
ਅੰਮ੍ਰਿਤਾ
ਅੰਮ੍ਰਿਤਾ
ਹਰੀ ਪਰਮੇਸ਼ਰ ਜਿਹੜਾ ਇਹ ਅਜਿਹਾ ਇੱਕ ਰੁੱਖ ਹੈ ਬਿਰਖ ਹੈ ਸੋਭਨਿਕ ਵੀ ਹੈ ਅਤੇ ਸਹਿਤ ਫਲਾਂ ਦੇ ਹੈ ਸਫਲਿਓ ਮੈਨੇ ਹਰੀ ਸਹਿਤ ਫਲਾਂ ਵਾਲਾ ਇੱਕ ਬਿਰਖ ਹੈ ਸੋਭਨਿਕ ਸਫਲ ਅੰਮ੍ਰਿਤਾ ਅਤੇ ਜਿਹੜਾ ਹੈ ਇਸ ਅੰਮ੍ਰਿਤ ਰੂਪ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਉਹ ਫਿਰ ਸਫਲ ਉਹ ਸਹਿਤ ਫਲਾਂ ਦੇ ਉਹ ਹੋ ਜਾਂਦਾ ਜਾਂ ਹਰੀ ਪਰਮੇਸ਼ਰ ਆਪ ਜਿਹੜਾ ਹੈ ਸਫਲਿਓ ਬਿਰਖ ਹੈ ਸੋਭਨਿਕ ਅਤੇ ਸਫਲ ਅੰਮ੍ਰਿਤਾ ਸਫਲ ਅੰਮ੍ਰਿਤ ਜਿਹੜਾ ਅੰਮ੍ਰਿਤ ਜਿਹੜਾ ਹੈ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਫਲ ਦੇਣਾ ਕਰਦਾ
ਮਨ ਲੋਚੈ ਉਹਨਾਂ ਮਿਲਣ ਕੋ
ਉਹਨਾਂ ਮਿਲਣ ਕੋ
ਉਹਨ ਮਿਲਣ ਕੋ
ਅਜਿਹੇ ਹਰੀ ਨੂੰ ਜਿਹੜਾ ਬਿਰਖ ਸਫਲ ਬਿਰਖ ਹੈ ਉਹਨੂੰ ਮਿਲਣ ਦਾ ਮੇਲਾ ਮਨ ਲੋਚਦਾ ਹੈ ਕਿਉਂ
ਕਿਉਂ ਵੰਜੈ
ਮੰਜੈ
ਵੰਜੈ
ਹਾਂ
ਕਿਆ ਕਿਆ ਕੀਤਾ
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 ਉੱਥੇ ਕਿੱਦਾਂ ਆਇਆ ਸੀ ਨਾ ਕਿੱਦਾਂ ਅਰਥ ਵੀ ਮਿਲਣਾ ਸੀ ਇੱਥੇ ਕਿੱਤਾ ਦਾ ਅਰਥ ਵੀ ਮਿਲਣਾ ਕਿਉਂ ਵੰਜੈ ਕੀਤਾ ਮੈਂ ਉਹਨੂੰ ਮੰਜਾਂ ਮੈਨੇ ਜਾਵਾਂ ਕਿਵੇਂ ਮਿਲਣ ਜਾ ਮਿਲਣ ਹੋਵੇ ਉਹਨਾਂ ਦੇ ਨਾਲ ਹਾਂਜੀ
ਬਰਨਾ ਚਿਹਰਨਾ ਬਾਹਰਨਾ
ਬਾਹਰਾ
ਬਾਹਰਾ
ਉਹ ਵਰਨਾ ਤੋਂ ਉਹਦੇ ਵਰਨ ਕੋਈ ਨਹੀਂ ਜਿਵੇਂ ਖੱਤਰੀ ਬ੍ਰਾਹਮਣ ਸੂਦ ਵੈ ਸਾਧਕ ਉਹ ਚਾਰੇ ਵਰਨਾ ਤੋਂ ਬਾਹਰ ਹੈ ਚਿਹਨ ਉਹਦਾ ਚੱਕਰ ਚਿਹਨ ਕੋਈ ਨਹੀਂ ਪਰਮੇਸ਼ਰ ਦਾ ਇਹਨਾਂ ਤੋਂ ਬਾਹਰ ਹੈ ਕੀ ਹੈ ਫਿਰ
ਉਹ ਅਗਮ
ਆਗਮ
ਅਗਮ
ਆਗਮ
ਆਗਮ ਅਜਿੰਤਾ
ਹਾਂ ਅਜਿੱਤਾ ਠੀਕ ਹੋ ਗਿਆ ਉਹ ਜਿੱਤਿਆ ਨਹੀਂ ਜਾ ਸਕਦਾ ਅਜਿੱਤਾ ਹੈ ਅਜਿੱਤਾ ਮੈਨੇ ਨਹੀਂ ਉਹਨੂੰ ਕੋਈ ਜਿੱਤ ਸਕਦਾ ਉਹ ਆਗਮ ਹੈ ਮਨ ਦੀ ਪਹੁੰਚ ਨਹੀਂ ਉੱਥੇ ਆਗਮ ਦਾ ਅਰਥ ਉਹਨੂੰ ਗਮ ਕੋਈ ਨਹੀਂ ਹਾਂਜੀ
ਉਹ ਪਿਆਰਾ ਜੀ ਕਾ
ਜੀ ਕਾ ਐੜਾ ਲਾ ਕੇ
ਜੀ
ਜੀ ਲੰਮਾ ਹੋ ਗਿਆ ਤਾਂ ਹਾਂ ਐੜਾ ਬੋਲੋ ਜੀ
ਜੀ
ਹਾਂ ਹੁਣ ਲੱਗ
ਗਿਆ
ਹਾਂ
ਜੋ ਖਲੋਤੇ
ਖਲੋਤੇ ਨਹੀਂ ਖੋਲਦਾ
ਅੱਜ ਕੀ
ਹੋਇਆ ਸ਼ੁਕਰ ਕਰੋ ਖੋਤੇ ਨਾ ਹੋ ਗਿਆ
ਖੋਲੇ
ਹਾਂ ਖੋਲੇ
ਖੋਲੇ ਕੇ ਨਿੰਤਾ
ਆਪਣੇ ਪਿਤਾ
ਵਾਹਿਗੁਰੂ ਪਿਤਾ
ਪੜ੍ਹੋ ਸਾਰੇ ਜੀ
ਉਹ
ਪਿਆਰਾ ਜੀ ਕਾ
ਪਿਆਰਾ ਜੀ ਕਾ
ਜੋ ਖੋਲੇ ਪਿਤਾ
ਜੋ ਖੋਲੇ ਪਿਤਾ
ਪਿਤਾ ਦਾ ਅਰਥ ਪੜ੍ਹਦੇ ਜਿਹੜੇ ਅੰਦਰ ਸਾਡੇ ਕੋਸਾਂ ਦੇ ਪੜ੍ਹਦੇ ਨੇ ਨਾ ਪੰਜ ਕੋਸਾਂ ਦੇ ਪੜ੍ਹਦੇ ਉਹ ਖੋਲਤੇ ਉਹ ਪਿਆਰਾ ਜੀ ਕਾ ਉਹ ਮੇਰੇ ਜੀ ਦਾ ਬਹੁਤ ਪਿਆਰਾ ਹੈ ਮੇਰੇ ਅੰਦਰਲੇ ਪੜਦੇ ਖੋਲ੍ਹ ਕੇ ਮਿਲ ਪਿਆ ਪੰਜ ਪੜਦੇ ਲਿਖਾਏ ਨਾ ਤੁਹਾਨੂੰ ਕੋਸ਼ ਪੰਜ ਅੰਨਮੈ ਕੋਸ਼ ਪ੍ਰਾਣਮੈ ਕੋਸ਼ ਮਨੋਮੈ ਕੋਸ਼ ਵਿਗਿਆਨਮੈ ਕੋਸ਼ ਆਨੰਦਮੈ ਕੋਸ਼। ਇਹ ਪੜ੍ਹਦੇ ਨੇ ਪਿਤਾਮਾ ਨੇ ਪੜ੍ਹਦੇ, ਇਹ ਪੜਦਿਆਂ ਨੂੰ ਖੋਲ੍ਹ ਕੇ ਉਹ ਮਿਲ ਪਿਆ ਪਿਆਰਾ ਜਿਹੜਾ ਸੀ, ਜਾਂ ਉਹ ਪੜਦੇ ਖੋਲ੍ਹਣ ਨੂੰ ਸਮਰੱਥ ਹੋਵੇ ਭਾਈ। ਸੇਵਾ ਕਰੀ,
ਸੇਵਾ ਕਰੀ ਤਸੜੀਆਂ
ਤਸਾੜੀਆ, ਅੱਜ ਕੋਈ ਹੋਰ ਹੀ ਪਾਸਾ ਵਰਤੀ ਜਾਂਦੀ ਹੈ ਤਸਾੜੀਆ। ਕਰਵਾ ਚੌਥ ਤਾਂ ਨਹੀਂ ਖਰਾਬੀ ਕਰਦਾ?
ਨਹੀਂ ਜੀ, ਕਰਵਾ ਚੌਥ ਸਵੇਰ ਦੇ
ਬੋਲੋ ਸਾਰੇ, ਸੇਵਾ ਕਰੀ ਤੁਸਾੜੀਆ,
ਸੇਵਾ ਕਰੀ ਤੁਸਾੜੀਆ,
ਤੁਸਾੜੀਆ ਮੈਂ ਤੁਹਾਡੀ ਸੇਵਾ ਕਰਨਾ ਕੀਤੀ, ਮੈਂ ਕਰਾਂ ਸੇਵਾ ਕਿਵੇਂ?
ਮੈਂ ਦੱਸਾਂ
ਦੱਸੇ ਹੋ
ਮੈਂ
ਦੱਸੇ ਹੋ ਮਿੱਤਾ, ਠੀਕ
ਮੈਂ ਦੱਸੇ ਹੋ ਮਿੱਤਾ,
ਹੇ ਮਿੱਤਰ ਜੀ ਮੈਨੂੰ ਰਾਹ ਦੱਸੋ ਜਿਸ ਕਰਕੇ ਮੈਂ ਤੁਹਾਡੀ ਤੁਸਾੜੀਆ ਤੁਹਾਡੀ ਸੇਵਾ ਕਰੀ ਜਾਵਾਂ।
ਕੁਰਬਾਨੀ ਵੰਜਾਂ ਵਾਰਨੈ,
ਠੀਕ ਆ ਠੀਕ ਹੈ,
ਬੱਲੇ ਬਲ ਕੀਤਾ,
ਠੀਕ ਹੋ ਗਿਆ। ਕੁਰਬਾਨੀ ਵੰਜਾਂ ਵਾਰਨੈ, ਵੰਜਾਂ ਮੈਂ ਫਿਰ ਆ ਜਾਣਾ, ਮੈਂ ਮਨ ਕਰਕੇ ਕੁਰਬਾਨ ਹੋ ਜਾਵਾਂ, ਵਾਰਨੈ ਮੈਂ ਬਾਣੀ ਕਰਕੇ ਵਾਰਨੇ ਬਲੇ ਹਾਰੇ ਜਾਵਾਂ, ਮੈਂ ਸਰੀਰ ਕਰਕੇ ਬਲੇ ਬਲ ਬਲੇ ਹਾਰੇ ਜਾਵਾਂ। ਹਾਂਜੀ ਹਾਂਜੀ,
ਦੱਸਣ ਸੰਤ ਪਿਆਰਾ
ਪਿਆਰਿਆ
ਪਿਆਰਿਆ,
ਹਾਂਜੀ
ਸੁਣੋ ਲਾਏ ਦਿ ਚਿੱਤਾ।
ਇਹ ਉੱਤੇ ਸਵਾਲ ਕੀਤੇ ਸੀ, ਹੁਣ ਉੱਤਰ ਸੰਤ ਦੇ ਰਹੇ ਨੇ। ਲੈ ਕਹਿੰਦੇ ਹੁਣ ਪਿਆਰਿਆ ਸੁਣ ਕੰਨ ਲਾ ਕੇ, ਸੰਤ ਤੈਨੂੰ ਦੱਸਣ ਲੱਗੇ ਨੇ। ਹਾਂਜੀ ਕੀ ਦੱਸਣ ਲੱਗੇ ਨੇ? ਸੁਣ ਹੋਏ ਲਾਏ ਚਿੱਤਾ, ਚਿੱਤ ਲਾ ਕੇ ਸੁਣੀ ਜੋ ਦੱਸਣ ਲੱਗੇ ਹਾਂ, ਜੋ ਦੱਸਿਆ ਅੱਗੇ ਅਗਲੀ ਲਾਈਨ 'ਚ ਦੱਸ ਰਹੇ ਨੇ।
ਜਿਸ ਲਿਖਿਆ ਨਾਨਕ ਦਾਸ ਤਿਸ ਨੌਂ ਅੰਮ੍ਰਿਤ ਸਤਿਗੁਰ ਦਿੱਤਾ।
ਹਾਂ, ਜਿਨ੍ਹਾਂ ਦੇ ਧੁਰ ਤੋਂ ਹੀ ਕਰਮਾਂ ਵਿੱਚ ਲਿਖਿਆ ਹੋਇਆ ਹੈ, ਸੋ ਉਹਨਾਂ ਨੂੰ ਆਪਣਾ ਦਾਸ ਬਣਾ ਕੇ ਇਹ ਅੰਮ੍ਰਿਤ ਰੂਪੀ ਨਾਮ ਸਤ ਨੇ ਦੇਣਾ ਕੀਤਾ।
ਸਲੋਕ ਮਹੱਲਾ ਪੰਜਵਾਂ।
ਇਹ ਫਿਰ ਮਹਾਰਾਜ ਨੇ ਦੂਜਾ ਸਲੋਕ ਉਚਾਰ ਕੇ ਫਿਰ ਸਰੂਪੇ ਦੀ ਬਖਸ਼ਿਸ਼ ਕਰ ਰਹੇ ਨੇ।
ਕਬੀਰ ਧਰਤੀ ਸਾਧ ਕੀ,
ਮਹਾਰਾਜ ਜੀ ਕਹਿੰਦੇ ਵੀ ਧਰਤੀ ਜਿਹੜੀ ਸੀ ਬਣਾਈ ਤਾਂ ਸਾਧਾਂ ਵਾਸਤੇ ਸੀ। ਹਾਂਜੀ,
ਤਸਕਰ ਵੈਸ ਹੈ ਗਾਹ,
ਮੱਲ ਲਈ ਚੋਰਾਂ ਨੇ ਤਸਕਰ। ਹਾਂਜੀ,
ਧਰਤੀ ਭਾਰ ਨਾ ਪਿਆ ਪਈ,
ਧਰਤੀ ਦੇ ਜਾਣ ਦਾ ਭਾਰ ਮੈਨੂੰ ਇੱਥੇ ਦੁੱਖ ਅਰਥ ਹੈ, ਬੋਝ ਨਹੀਂ ਇੱਥੇ, ਧਰਤੀ ਦੇ ਜਾਣ ਦਾ ਦੁੱਖ। ਹਾਂਜੀ, ਉਹਨਾਂ ਨੂੰ ਲੱਗਦਾ ਨਹੀਂ ਸੰਤਾਂ ਨੂੰ, ਉਹਨਾਂ ਨੂੰ ਕੋਈ ਫਰਕ ਨਹੀਂ, ਚਲੀ ਗਈ ਚਲੀ ਗਈ, ਪਰ ਉਹਨਾਂ ਨੂੰ ਤਾਂ ਲਾਹੀ ਲਾਹੀ ਜਾਂਦੇ ਨੇ। ਇਹਦੇ ਤਿੰਨ ਅਰਥ ਨੇ ਇਹ ਪੰਕਤੀ ਦੇ। ਹੁਣ ਦੂਜਾ ਅਰਥ ਹੈ, ਹਾਂਜੀ ਫਿਰ ਪੜ੍ਹੋ ਹੀ ਲੈਣ ਨੂੰ।
ਧਰਤੀ ਭਾਰ ਨਾ
ਪਹਿਲਾਂ
ਕਬੀਰ ਧਰਤੀ ਸਾਧ ਕੀ,
ਹਾਂਜੀ
ਕਰ ਬੈਸ ਹੈ ਗਾਹੇ,
ਇਹ ਬੁੱਧੀ ਰੂਪੀ ਧਰਤੀ ਜਿਹੜੀ ਸੀ ਸਾਧ ਕੀ ਸ੍ਰੇਸ਼ ਹੋਣ ਵਾਸਤੇ ਬਣਾਈ ਸੀ, ਤਸਕਰ ਵੈਸਾ ਗਾਹੇ, ਤਸਕਰ ਨਾਮ ਚੋਰਾਂ ਦਾ, ਕਾਮ ਕ੍ਰੋਧ ਰੂਪੀ ਚੋਰਾਂ ਨੇ ਇਹ ਗਾਹੇ ਮੈਨੂੰ ਥਾਂ ਨੂੰ ਮੱਲ ਲਿਆ, ਹਿਰਦੇ ਰੂਪੀ ਥਾਂ 'ਚ ਬਹਿ ਗਿਆ। ਹਾਂਜੀ ਹੁਣ, ਹਾਂਜੀ ਅੱਗੇ,
ਧਰਤੀ ਭਾਰ ਨਾ ਵਿਆ ਪਈ,
ਧਰਤੀ ਨੂੰ ਇਹ ਬੁੱਧੀ ਨੂੰ ਭਾਰ ਜਿਹੜਾ ਹੈ ਜੀ, ਭਾਰ ਨਾਮ ਦੁੱਖ ਦਾ, ਬੁੱਧੀ ਰੂਪੀ ਧਰਤੀ ਨੂੰ ਦੁੱਖ ਤਾਂ ਨਹੀਂ ਲੱਗਣਾ ਜੇ
ਉਨ ਕੋ ਲਾਹੂ ਲਾਹੇ,
ਇਹ ਜਿਹੜੇ ਪੰਜੇ ਚੋਰਾਂ ਨੂੰ ਲਾਹ ਦੇਵੇ, ਲਾਹੂ ਮੈਨੂੰ ਸਮੂਹ ਨੂੰ, ਲਾਹੇ ਮੈਨੂੰ ਅੰਦਰੋਂ ਲਾਹ ਦੇਵੇ, ਫਿਰ ਇਹ ਧਰਤੀ ਬੁੱਧੀ ਰੂਪੀ ਧਰਤੀ ਨੂੰ ਦੁੱਖ ਨਹੀਂ ਲੱਗਦਾ। ਤੀਜਾ ਅਰਥ ਫਿਰ ਪੜੋ ਇਹ ਲੈਣ ਨੂੰ।
ਕਬੀਰ ਧਰਤੀ ਸਾਧ ਕੀ,
ਹਾਂ
ਤਸਕਰ ਬੈਸ ਹੈ ਗਾਹੇ,
ਕਹਿੰਦੇ ਜੀ ਧਰਤੀ ਜਿਹੜੀ ਸੀ ਬਣਾਈ ਤਾਂ ਇਹ ਸਾਧਾਂ ਵਾਸਤੇ ਸੀ, ਅਤੇ ਰਾਜੇ ਲੋਕ ਰਾਜਿਆਂ ਨੇ ਇਹਦੇ 'ਤੇ ਇੱਕ ਪੰਕਤੀ 'ਤੇ ਸਾਖੀ ਆਉਂਦੀ ਆ, ਇੱਕ ਰਾਜਾ ਸੀ ਉਹਨਾਂ ਨੇ ਧਰਤੀ ਦਾਨ ਕਰਤੀ ਸਾਧਨ ਵਿੱਚ, ਚਲੋ ਇੱਥੇ ਸਤਸੰਗਤ ਹੋਇਆ ਕਰੂਗੀ, ਲੰਗਰ ਵਗੈਰਾ ਲਾਇਆ ਕਰਨਗੇ, ਦੇ ਤੀ ਰਾਜੇ ਨੇ। ਉਦੋਂ ਦਾ ਅਗਲਾ ਪੁੱਤਰ ਆਇਆ, ਉਹ ਪੁੱਤਰ ਜਿਹੜਾ ਸੀ ਨਿਸਰਦਕ ਨਿਕਲਿਆ, ਉਹਨੇ ਦੇਖਿਆ ਵੀ ਆ ਐਵੇਂ ਇਹਨਾਂ ਨੂੰ ਵਿਹਲੜਾਂ ਨੂੰ ਸਾਧਨ ਨੂੰ ਦਿੱਤੀ ਹੈ ਧਰਤੀ, ਇਹ ਵਿਹਲੀਆਂ ਖਾਂਦੇ ਨੇ ਇੱਥੇ, ਖੋਲੋ ਇਹਨਾਂ ਤੋਂ। ਉਹ ਧਰਤੀ ਉਹਨਾਂ ਨੇ ਖੋਹ ਲਈ, ਵਾਪਸ ਲੈ ਲਈ, ਅਤੇ ਖੋਣ ਤੋਂ ਬਾਅਦ ਫਿਰ ਜਿਹੜਾ ਹੈ ਦਿੱਤੀ, ਭਾਵੇਂ ਜਿਹੜੀ ਸੀ ਸਾਧ ਵਾਸਤੇ ਸੀ, ਪਰ ਉਹਨਾਂ ਨੂੰ ਜਾਣਦਾ ਤਾਂ ਜੀ ਧਰਤੀ ਭਾਰ ਨਾ,
ਧਰਤੀ ਭਾਰ ਨਾ ਵਿਆ ਪਈ, ਉਹਨਕੋ ਲਾਹੂ ਲਾਹੇ,
ਧਰਤੀ ਦੇ ਜਾਣ ਦਾ ਜਿਹੜਾ ਸੀ ਦੁੱਖ, ਸਾਧਨਾਂ ਤਾਂ ਕੋਈ ਲੱਗਿਆ ਵੀ ਚੰਗਾ ਹੋਇਆ ਚਲੀ ਗਈ, ਐਵੇਂ ਧਰਤੀ ਉਹਦੀ ਕੋਲ ਹਲ ਬਹੁਤ ਲੈਣੇ ਪੈਂਦੇ, ਹਲ ਚਲਾਉਂਦੇ, ਹੋਰ ਜਗ੍ਹਾ ਨਿਵਿਰਤੀ ਹੋ ਗਈ, ਕੋਈ ਫਰਕ ਨਹੀਂ, ਪਰ ਉਹਨਕੋ ਲਾਹੂ ਲਾਹੇ, ਉਹਨਾਂ ਨੂੰ ਤਾਂ ਜਿਹੜਾ ਇਹ ਗੱਲ ਦਾ ਲਾਹੂ ਲਾਹੇ ਵੀ ਲਾਹੀ ਗਏ, ਲਾਹੀ ਦਿੱਤੇ ਨੇ ਪਰ ਜਿਹੜੇ ਉਹ ਇਹੋ ਜਿਹੇ ਰਾਜੇ ਨੇ, ਪਤਾ ਨਹੀਂ ਕਿੰਨੇ ਕੁ ਲੈ ਗਏ ਲਾਹੂ ਆਪਣੇ ਤਖ਼ਤ ਤੋਂ ਲੈ ਗਏ ਅਤੇ ਚਲੇ ਗਏ। ਸੋ ਇਹ ਮੁਸਲਮਾਨ ਦਾ ਮੱਤ ਹੈ, ਕਹਿੰਦੇ ਨਾ ਉਹਨਾਂ ਨੇ ਆਪਣੇ ਮੱਤ 'ਚ ਲਿਖਿਆ ਵੀ ਅੱਜ ਇੰਨੀ ਧਰਤੀ ਹੈ ਨਾ, ਸਾਰੀ ਧਰਤੀ 'ਤੇ ਕਿੰਨੇ ਕੁ ਰਾਜੇ ਅਤੇ ਵਜ਼ੀਰ ਮਰੇ ਪਏ ਨੇ, ਜੇ ਇੱਕ ਪੈਰ ਰੱਖਦੇ ਹਾਂ ਇੱਕ ਉਹ ਰਾਜੇ 'ਤੇ ਆ ਜਾਂਦਾ, ਦੂਜਾ ਪੈਰ ਰੱਖਦੇ ਹਾਂ ਤਾਂ ਵਜ਼ੀਰ 'ਤੇ ਆ ਜਾਂਦਾ, ਇੰਨੇ ਗਏ ਨੇ, ਇੰਨੇ ਮਰੇ ਪਏ ਨੇ। ਸੋ ਲਾਹੂ ਲਾਹੇ, ਸਮੂਹ ਦੇ ਸਮੂਹ ਚਲੇ ਗਏ ਨੇ, ਇਹ ਵੀ ਇਹਦਾ ਅਰਥ ਹੈ। ਹਾਂਜੀ, ਚੌਥਾ ਅਰਥ ਕਬੀਰ ਫਿਰ ਧਰਤੀ,
ਕਬੀਰ ਧਰਤੀ ਸਾਧ ਕੀ।
ਹਾਂ, ਧਰਤੀ ਹੁਣ ਅੱਡ ਅੱਡ ਕਰਕੇ ਖੋਲਾਂਗੇ, ਧਰਤੀ ਸਾਧ ਕੀ। ਕਹਿੰਦੇ ਸਾਧ ਜਿਹੜਾ ਸੰਨਿਆਸੀ ਹੋ ਗਿਆ, ਆਪਣੇ ਘਰ ਵਾਲੀਆਂ ਨੂੰ ਛੱਡ ਕੇ ਟੱਬਰ ਨੂੰ ਛੱਡ ਕੇ ਹਮ ਤਾਂ ਜੀ ਸੰਨਿਆਸੀ ਹਾਂ, ਚਲੇ ਗਏ। ਫਿਰ ਧਰਤੀ ਇੱਕ ਹੋਰ ਜਾ ਕੇ ਤੀ ਜਿਹੜੀ ਸੀ ਧਾਰਨ ਕਰ ਲਈ, ਤੀ ਮੈਨੇ ਇਸਤਰੀ, ਧਰਤੀ ਤੀ ਇੱਕ ਹੋਰ ਇਸਤਰੀ ਜਿਹੜੀ ਸੀ ਆਪਣਾ ਘਰ ਛੱਡਿਆ ਆ, ਘਰ ਵਾਲੀ ਛੱਡਿਆ ਆ, ਬੱਚੇ ਛੱਡਿਆ ਆ, ਬਾਹਰ ਆ ਕੇ ਇੱਕ ਜਿਹੜਾ ਸੀ ਤੀ ਇਸਤਰੀ ਜਿਹੜੀ ਸੀ ਹੋਰ ਧਾਰਨ ਕਰ ਲਈ। ਫਿਰ ਉਹ ਸਾਧ ਕੀ, ਕਾਹਦਾ ਸਾਧ ਹੈ ਫਿਰ ਉਹ? ਹਾਂਜੀ, ਸਾਧ ਕੀ, ਕੀ ਸਾਧ ਹੈ ਉਹ? ਹਾਂਜੀ, ਅੱਗੇ
ਤਸਕਰ ਵੈਸਾ ਹੈ ਗਾਹੇ,
ਉਹ ਤਾਂ ਚੋਰ ਹੈ, ਸਾਧ ਨਹੀਂ ਉਹ ਚੋਰ ਹੈ, ਉਹ ਇਹ ਜਿਹੜਾ ਇਸਤਰੀ ਉੱਪੀ ਥਾਂ ਨੂੰ ਮਲ ਕੇ ਬੈਠ ਗਿਆ।
ਗਾਹੇ ਧਰਤੀ ਭਾਰ ਨਾ ਵਿਆਪੀ,
ਹਾਂ ਉਹ ਜਿਹੜੀ ਇਸਤਰੀ ਆ ਉਹ ਧਰਤੀ, ਤੀ ਇਸਤਰੀ ਨੂੰ ਤਾਂ ਧਾਰਨ ਕਰਨੇ ਕਰਕੇ ਹੁਣ ਤਾਂ ਕੋਈ ਵਧੀਆ ਹੋ ਗਿਆ, ਮੈਨੂੰ ਸਾਧ ਚੰਗਾ ਮਿਲ ਗਿਆ। ਹਾਂਜੀ, ਨਾ ਅਤੇ ਉਹਨੂੰ ਤਾਂ ਉਹਨੂੰ ਕੋਈ ਦੁੱਖ ਨਹੀਂ,
ਉਨ ਕੋ ਲਾਹੂ ਲਾਹੇ,
ਅਤੇ ਸਾਧ ਦੇ ਕੱਖ ਨਹੀਂ ਛੱਡਿਆ ਫਿਰ ਉਹਦਾ, ਲਾਹੂ ਲਾਹੇ ਉਹਨੂੰ ਜਿਹੜਾ ਸੀ ਲਾਹ ਛੱਡਿਆ, ਸਭ ਕੁਝ ਗਵਾਤਾ ਉਹਦਾ।
ਮਹੱਲਾ ਪੰਜਵਾਂ,
ਸਾਧ ਦੇ ਪੱਲੇ ਨਹੀਂ ਕੁਛ ਰਿਹਾ ਫਿਰ। ਹਾਂਜੀ, ਜਾਂ ਤਾਂ ਪਹਿਲਾਂ ਹੀ ਨਾ ਜਿਹੜਾ ਗ੍ਰਿਸਤ ਜਿਹੜਾ ਮਹਾਨ ਇੱਕ ਦਰਜਾ, ਉੱਚਾ ਦਰਜਾ, ਅਤੇ ਉਹਨਾਂ ਦਾ ਤਿਆਗ ਕਰਦਾ, ਉਹਦੀ ਨਿੰਦਿਆ ਕਰਦਾ, ਅਤੇ ਮੁੜ ਕੇ ਫਿਰ ਪੰਗਾ ਲੈ ਲਿਆ।
ਮਹੱਲਾ ਪੰਜਵਾਂ,
ਹਾਂਜੀ,
ਕਬੀਰ ਚਾਵਲ ਕਾਰਨੇ ਦੁੱਖ ਕੋ ਮੋਹਲੀ ਲਾਏ।
ਇਹ ਕੁਸੰਗ ਦੇ ਬਾਰੇ ਕਹਿੰਦੇ ਨੇ, ਕਬੀਰ ਚਾਵਲ ਕਾਰਨੇ ਦੁੱਖ ਕੋ ਮੋਹਲੀ ਲਾਏ। ਦੁੱਖ ਨਾਮ ਫੂਸਦਾ, ਚਾਵਲ ਦਾ ਉਤਲਾ ਫੂਸ ਨਹੀਂ ਹੁੰਦਾ ਜੀਰੀ ਦਾ। ਕਹਿੰਦੇ ਜੇ ਉਸ ਫੂਸ ਨੇ ਚੌਲ ਦੀ ਸੰਗਤ ਕੀਤੀ ਤਾਂ ਸਿਰ 'ਤੇ ਮੂਲੇ ਖਾਣੇ ਪਏ। ਮੂਲਾ ਹੁਣ ਨਵੇਂ ਬੱਚਿਆਂ ਨੂੰ ਨਹੀਂ ਪਤਾ ਹੋਣਾ ਮੂਲਾ ਕੀ ਹੁੰਦਾ, ਜਾਣਦੇ ਮੂਲਾ ਕੀ ਹੁੰਦਾ? ਇਹ ਤਾਂ ਕੋਈ ਪੁਰਾਣਿਆਂ ਨੂੰ ਨਹੀਂ ਪਤਾ ਮੂਲਾ। ਹਾਂ, ਉਖਲੀ ਦੇ ਇੱਕ ਉਖਲੀ ਹੁੰਦੀ ਸੀ ਪੁਰਾਣੇ ਸਮੇਂ ਵਿੱਚ ਚੌਲ, ਤਾਂ ਹੁਣ ਤੁਹਾਨੂੰ ਕੱਢੇ ਕਢਾਏ ਨੂੰ ਤਾਂ ਪੈਕ ਬੰਦ ਹੋ ਕੇ ਆ ਜਾਂਦੇ ਆ ਨਾ। ਅੱਗੇ ਪੁਰਾਣੇ ਸਮੇਂ 'ਚ ਬੁੜੀਆਂ ਜਿਹੀਆਂ ਚੌਲ ਕੱਢਦੀਆਂ ਸੀ ਨਾ, ਜਿਹੜੇ ਜੀਰੀ ਹੁੰਦੀ ਸੀ ਜਿਹਦੇ ਉੱਤੇ ਫੂਸ ਹੈ, ਚੌਲ ਕਿਵੇਂ ਕੱਢਦੀਆਂ ਸੀ, ਲੱਕੜੀ ਦਾ ਇੱਕ ਵੱਡਾ ਸਾਰਾ ਪੀਸ ਹੁੰਦਾ ਸੀ, ਘੱਟੋ ਘੱਟ 2.5 ਫੁੱਟ ਉੱਚਾ, ਉਹਦੇ ਉੱਪਰੋਂ ਖੁੱਲ੍ਹਾ ਉਹਦੇ 'ਚ ਹੋਲ ਹੁੰਦਾ ਸੀ, ਜੇ ਚੌਲ ਪੈ ਜਾਣ, ਉਹਨੂੰ ਉਖਲੀ ਕਹਿੰਦੇ। ਉਹਦੇ 'ਚ ਚੌਲ ਪਾ, ਜੀਰੀ ਪਾ ਲੈਣੀ, ਉਹ ਮੂਲਾ ਹੁੰਦਾ ਸੀ, 5-6 ਫੁੱਟ ਲੰਬਾ, ਛੋਟਾ ਡੰਡਾ, ਮੋਟਾ, ਵਿਚਾਲਿਓ ਫੜਨ ਵਾਸਤੇ ਥੋੜ੍ਹਾ ਲੱਕ ਜਿਵੇਂ ਪਤਲਾ ਜਿਹਾ ਹੁੰਦਾ, ਉਹ ਪਤਲਾ ਹੁੰਦਾ ਵਿਚਾਲੇ, ਉੱਥੇ ਹੱਥ ਪੈਂਦੇ ਸੀ, ਉਹ ਮੂਲੇ ਨਾਲ ਫਿਰਦਿਆਂ ਇੱਦਾਂ ਕੁੱਟਦੀਆਂ ਚੌਲਾਂ ਨੂੰ, ਉਹਦੇ ਵਿੱਚੋਂ ਫਿਰ ਫੂਸ ਵੱਖਰਾ ਹੋ ਜਾਂਦਾ, ਚੌਲ ਵੱਖਰੇ ਹੋ ਜਾਂਦੇ। ਉਹ ਫਿਰ ਚੰਗੀ ਬਾਹਾਂ ਦੀ ਵਰਜਿਸ਼ ਹੁੰਦੀ ਸੀ, ਸਵੇਰੇ ਪਹਿਲਾਂ ਚੱਕੀ 'ਚ ਆਉਣੀ, ਫਿਰ ਦੁੱਧ ਲੜਕਣਾ, ਫਿਰ ਦਿਨ 'ਚ ਚੌਲ ਕੁੱਟਣੇ, ਫਿਰ ਕਿੱਥੇ ਕੋਈ ਸ਼ੂਗਰ ਦੀ ਬਿਮਾਰੀ ਜਾਂ ਕੋਈ ਹੋਰ ਕੋਈ ਬਿਮਾਰੀ ਨੇੜੇ ਆਉਂਦੀ ਸੀ, ਹਾਂਜੀ, ਕਸਰਤ ਹੁੰਦੀ ਸੀ। ਅਤੇ ਇੱਦਾਂ ਇਹ ਪਰ ਹੁਣ ਇਹ ਭਾਵ ਤਾਂ ਕੁਸੰਗਤ ਦਾ ਹੈ, ਕਹਿੰਦੇ ਵੀ ਜਿਹੜੀ ਚੌਲਾਂ ਦੀ ਸੰਗਤ ਫੂਸ ਨੇ ਕੀਤੀ ਸਿਰ 'ਤੇ ਮੂਲੇ ਖਾਣੇ ਪਏ। ਅੱਗੇ ਇਸੇ ਤਰ੍ਹਾਂ ਹੀ
ਸੰਗ ਕੁਸੰਗੀ ਬੈਸਤੇ,
ਇਉਂ ਜਿਹੜੀ ਮਾੜੀ ਸੰਗਤ ਕਰਦੇ ਨੇ, ਹਾਂਜੀ,
ਤਬ ਪੁੱਛੇ ਧਰਮ ਰਾਏ,
ਫਿਰ ਧਰਮ ਰਾਜ ਨੇ ਪੁੱਛਣਾ, ਮੂਲੇ ਮਾਰਦਾ ਉੱਥੇ, ਫਿਰ ਉਹ ਵੀ ਡੰਡੇ ਮਾਰਦਾ, ਹਾਂਜੀ, ਵੀ ਖੋਟੀ ਸੰਗਤ ਕਰਕੇ ਆਏ ਹਾਂ, ਮੂਲਾ ਲੈਣ ਚਲੋ ਚਲੋ। ਹਾਂਜੀ, ਇਹ ਹੁਣ ਕਥਾ ਕਰਨੀ ਬਹੁਤ ਔਖੀ ਹੈ, ਜੇ ਇੱਥੇ ਦੇ ਨਿਆਣੇ ਸਮਝਾਈਏ ਨਾ। ਹੁਣ ਜਿਵੇਂ ਆਸਾ ਦੀ ਵਾਰ 'ਚ ਆਉਂਦਾ, ਕੋਲੂ ਚਰਖਾ ਚੱਕੀ ਚੱਕ, ਥਲ ਬਰੋਲੇ ਬਹੁਤ ਅਨੰਤ। ਜਿਹਨਾਂ ਨੂੰ ਕਹਾਂਗੇ ਜੀ ਕੋਲੂ ਚੱਕੀ ਚਰਖਾ ਅਤੇ ਚੱਕ ਘੁੰਮਣ ਵਾਲੀਆਂ ਚੀਜ਼ਾਂ ਨੇ, ਹੈਂਜੀ, ਅਤੇ ਉਹਨਾਂ ਨੂੰ ਕੀ ਕਹਿਣਾ, ਵੀ ਕੀ ਕਹਿ ਗਏ ਨੇ, ਕੋਲੂ ਕੀ ਹੈ, ਚੱਕ ਕੀ ਹੈ, ਜਾਂ ਤਾਂ ਕਥਾ ਵਾਲੇ ਨਾਲ ਚੱਕ ਵੀ ਲਿਆਉਣਾ ਪਊ, ਹੁਣ ਕੋਲੂ ਵੀ ਨਾਲ ਲਿਆਉਣਾ ਪਊ, ਚੱਕੀ ਵੀ ਨਾਲ, ਉਹ ਨਾਲ ਰੱਖਣੀ ਵਾਲੇ ਭਾਈ ਆ ਇਹ ਚੱਕੀ, ਆ ਇਹ ਚੱਕ, ਹੈਂਜੀ, ਆਪ ਕੁਛ ਤਾਂ ਲਿਆਉਣਾ ਪਊ ਨਾ, ਉਹ ਚੱਕ ਕੇ ਦਿਖਾਉਣਾ ਪਊ, ਆਹ ਚਰਖਾ ਜੀ, ਹਾਂ ਜਾਂ ਪਿੱਛੇ ਵੀਡੀਓ ਚੱਲੀ, ਕੁਛ ਤਾਂ ਕਰਨਾ ਪਊ। ਸੋ ਇਹ ਚੀਜ਼ਾਂ ਸਮੇਂ ਨਾਲ ਹੁਣ ਜਿਹੜੀਆਂ ਸਾਡੇ ਹੈਰੀਟੇਜ ਵਿੱਚੋਂ ਜਾ ਰਹੀਆਂ ਨੇ, ਪਰ ਦੱਸਣਾ ਪਊਣਾ ਵੀ ਇੱਥੇ ਵਿਆਹ ਆ ਗਿਆ ਤਾਂ ਮੂਲਾ ਕੀ ਦਿਖਾਵਾਂਗੇ, ਲਿਆਉਣਾ ਪਊ ਮੋਟਾ ਸਾਰਾ ਡੰਡਾ। ਚਲੋ ਹਾਂਜੀ ਬੋਲੋ।
ਲੈਚੀਆਂ ਜਿਹਨੂੰ ਕੁੱਟਦੇ ਆ,
ਲੈਚੀਆਂ
ਘਰਾਂ ਦੇ ਵਿੱਚ ਪਏ ਆ ਛੋਟੇ ਛੋਟੇ ਕੁੰਡੀਆਂ ਜਿਹੀਆਂ ਲੈਚੀਆਂ ਕੁੱਟਣ ਵਾਲੀਆਂ,
ਉਹ ਮੂਲਾ ਨਹੀਂ ਕੰਮ ਦਿੰਦਾ। ਹਾਂ ਉਹ ਤਾਂ ਵੱਡਾ ਹੀ ਦਿਖਾਉਣਾ ਤਾਂ ਸਹਿਲੀ। ਚਲੋ ਚਲੋ ਜੀ।
ਪੌੜੀ ਆਪੇ ਹੀ,
ਚਲੋ ਨਹੀਂ ਉਹ ਸੱਟੇ ਹਿਸਾਬ ਨਾਲ ਮਾਰਦੀਆਂ ਸੀ, ਫੂਸ ਵੱਖਰਾ ਹੋ ਜਾਂਦਾ ਸੀ। ਆ ਜਿਹੜੇ ਹੁਣ ਇਹਨਾਂ ਤਾਂ ਆਪਾਂ ਟੁੱਟੇ ਮਿਲ ਜਾਂਦੇ ਆ ਜੇ, ਉਹ ਤਾਂ ਐਂ ਨਿਕਲਦੀ ਸਾਬਤੇ ਦੇ ਸਾਬਤੇ। ਹਾਂ ਜਿਹੜਾ ਮਾੜਾ ਮੋਟਾ ਕੋਈ ਟੁੱਟਿਆ ਉਹਨਾਂ ਨੂੰ ਛੰਡ ਲੈਣਾ, ਚਲ ਬਾਕੀ ਪੂਰੇ ਦੇ ਪੂਰੇ ਨਿਕਲ।
ਪੌੜੀ ਆਪੇ ਹੀ ਵੱਡ ਪਰਿਵਾਰ,
ਫਿਰ ਵੇਖੋ ਧਾਰਾਂ ਚੋਣੀਆਂ, ਫਿਰ ਗੋਹਾ ਕੂੜਾ ਚੱਕਣਾ, ਘੱਟੋ ਘੱਟ ਕੂੜੇ ਦਾ ਜਿਹੜਾ ਟੋਕਰਾ ਹੁੰਦਾ ਘੱਟੋ 20-25 ਕਿਲੋ ਦਾ ਸਿਰ 'ਤੇ ਹੋਣਾ, ਦੋ ਰੂੜੀ 'ਤੇ ਸੁੱਟ ਕੇ ਆਉਣਾ, ਫਿਰ ਉਸੇ ਜਿਹੜਾ ਗੋਹਾ ਉਹਦੀਆਂ ਪਾਥੀਆਂ ਪੱਥੜੀਆਂ, ਮੋਢੇ ਕਿੱਥੋਂ ਦੁਖਣੇ। ਹਾਂ ਇਹ ਸੀ ਸਰ। ਸਿਰ 'ਤੇ ਉੱਪਰੋਂ ਨਹੀਂ ਜਾਂਦੇ। ਚਲੋ ਕਰੋ ਕਰੋ।
ਪੌੜੀ ਆਪੇ ਹੀ ਵੱਡ ਪਰਿਵਾਰ,
ਆਪੇ ਮਾਰ ਵੱਡੇ ਪਰਿਵਾਰ ਵਾਲਿਆਂ ਤੋਂ, ਕਿੱਡਾ ਵੱਡਾ ਪਰਿਵਾਰ ਆ ਸੰਸਾਰ ਉਹਦਾ, ਹੈ ਨਾ।
ਹਾਂਜੀ ਆਪ ਇਕਾਤੀਆ,
ਫਿਰ ਇਸੇ ਪਰਿਵਾਰ ਨੂੰ ਆਪੇ ਖਤਮ ਕਰਕੇ ਇਕੱਲਾ ਰਹਿ ਜਾਂਦਾ ਮਹਾਂਪਰਲੋ ਵੇਲੇ। ਹਾਂਜੀ
ਆਪਣੀ ਕੀ
ਇਕਾਤੀਆ ਇਕੱਲਾ ਹੀ। ਹਾਂਜੀ
ਆਪਣੀ ਕੀਮਤ ਆਪ,
ਆਪਣੀ ਕੀਮਤ ਨੂੰ ਆਪੇ ਮਹਾਰਾਜ ਜਾਣਦਾ।
ਆਪੇ ਹੀ ਜਾਤੀਆ,
ਜਾਤੀਆ ਮੈਨੂੰ ਜਾਣਦਾ।
ਸਭ ਕਿਛ ਆਪੇ ਆਪ,
ਤੂੰ ਆਪਣੇ ਆਪ ਵਿੱਚ ਆਪ ਹੀ ਆ ਮਹਾਰਾਜ।
ਆਪ ਉਪੰਨਿਆ,
ਆਪ ਹੀ ਸਾਰਿਆਂ ਨੂੰ ਪੈਦਾ ਕੀਤਾ, ਉਪੰਨਿਆ ਮੈਨੇ ਉਤਪਤ ਕੀਤਾ ਪੈਦਾ ਕੀਤਾ।
ਆਪਣਾ ਕੀਤਾ ਆਪ,
ਆਪਣੇ ਆਪ ਤੋਂ ਹੀ ਕੀਤਾ ਸੰਸਾਰ ਤਾਂ।
ਆਪ ਬਰੰਨਿਆ,
ਆਪ ਇਹਨੂੰ ਫਿਰ ਵਰਣਨ ਕਰਦਾ, ਬਰੰਨਿਆ ਮੈਨੇ ਐਕਸਪਲੇਨ ਕਰਦਾ ਵਰਣਨ ਕਰਦਾ।
ਧੰਨ ਸੋ ਤੇਰਾ ਥਾਨ,
ਤੇਰਾ ਸਤਸੰਗ ਰੂਪੀ ਥਾਨ ਧੰਨ ਹੈ, ਤੇਰਾ ਸੱਚਖੰਡ ਰੂਪੀ ਥਾਨ ਵੀ ਮਹਾਰਾਜ ਧੰਨ।
ਜਿੱਥੇ ਤੂੰ ਬੁੱਠਾ,
ਬੁੱਠਾ ਮੈਨੇ ਵੱਸਦਾ, ਜਿਸ ਸਤਸੰਗ ਰੂਪੀ ਸਥਾਨ 'ਚ ਵੱਸਦਾ, ਜਿਸ ਸੱਚਖੰਡ ਰੂਪੀ ਸਥਾਨ ਵਿੱਚ ਤੂੰ ਵੱਸਦਾ, ਉਹ ਤੇਰਾ ਥਾਨ ਧੰਨ ਹੈ ਮਹਾਰਾਜ।
ਧੰਨ ਸੋ ਤੇਰੇ ਭਗਤ,
ਫਿਰ ਤੇਰੇ ਭਗਤ ਵੀ ਧੰਨ ਨੇ ਮਹਾਰਾਜ।
ਜਿਨੀ ਸੱਚ ਤੂੰ ਡਿੱਠਾ,
ਜਿਸ ਆਪ ਜੀ ਸੱਚ ਰੂਪ ਉਹਨਾਂ ਨੇ ਤੈਨੂੰ ਵੇਖ ਲਿਆ ਜੀ।
ਜਿਸ ਨੂੰ ਤੇਰੀ ਦਇਆ,
ਜਿਹਤੇ ਤੇਰੀ ਮਹਾਰੀ ਦਇਆ ਹੋ ਜਾਵੇ, ਮਿਹਰ ਹੋ ਜਾਵੇ।
ਸਲਾਹੇ ਸੋਏ ਤੁਧ,
ਸੋਏ ਤੁਧ,
ਸਲਾਹੇ ਸੋਏ ਤੁਧ,
ਉਹੀ ਤੇਰੀ ਸਿਫਤ ਸਲਾਹ ਮਹਾਰਾਜ ਜੀ ਕਰਦੇ ਨੇ।
ਜਿਸ ਗੁਰ ਭੇਟੇ ਨਾਨਕ,
ਜਿਹਨਾਂ ਨੂੰ ਗੁਰੂ ਨਾਲ ਭੇਟ ਹੋ ਗਈ।
ਨਿਰਮਲ ਸੋਈ ਸੁਧ,
ਉਹੀ ਨਿਰਮਲ ਹੈ ਉਹੀ ਸੁਧ ਹੈ। ਨਿਰਮਲ ਮਲ ਤੋਂ ਰਹਿਤ ਹੋ ਗਿਆ, ਨਿਰਮਲ ਨੇ ਰਹਿਤ, ਮਲ ਮੈਨੇ ਮੈਲ, ਮਲ ਤੋਂ ਰਹਿਤ ਹੋ ਗਿਆ, ਮਲ ਤੋਂ ਰਹਿਤ ਹੋ ਕੇ ਕੀ ਹੋ ਗਿਆ, ਸੁਧ, ਸੁਧ ਸਰੂਪ ਹੋ ਗਿਆ।
ਸਲੋਕ ਮਹੱਲਾ ਪੰਜਵਾਂ,
ਜਾਂ ਉਹਦਾ ਅਰਥ ਇੱਕ ਹੋਰ ਵੀ ਮੈਨੂੰ ਚੇਤੇ ਆ ਗਿਆ ਭਾਈ, ਉਹ ਜਿਹੜਾ ਸੀ ਫਿਰ ਕਬੀਰ ਧਰਤੀ ਸਾਧਕੀ, ਇਹ ਜਿਹੜੀ ਸੀ ਧਰਤੀ ਕਿਹੜੀ ਆ, ਸਤਸੰਗ ਰੂਪੀ ਧਰਤੀ ਜਿਹੜੀ ਸੀ, ਇਹ ਸਾਧ ਦੀ ਜਿਹੜੀ ਸਤਸੰਗ ਰੂਪੀ ਧਰਤੀ ਹੈ। ਹਾਂਜੀ ਜੇ ਇਹਦੇ ਉੱਤੇ ਤਸਕਰ ਵੈਸਾ ਗਾਹ ਹੈ, ਜੇ ਇਹ ਸਤਸੰਗ ਰੂਪੀ ਧਰਤੀ ਉੱਤੇ ਚੋਰ ਵੀ ਆ ਕੇ ਬਹਿ ਜਾਣ, ਚੋਰ ਪੁਰਸ਼ ਵੀ ਆ ਕੇ ਬਹਿ ਜਾਣ, ਹਾਂਜੀ ਹੁਣ ਕਹੋ ਭਾਰਨਾ ਵਿਆਪੀ ਧਰਤੀ, ਭਾਰਨਾ ਵਿਆਪੀ। ਸੋ ਸਤਸੰਗ ਰੂਪੀ ਧਰਤੀ ਨੂੰ ਚੋਰਾਂ ਦੇ ਆਇਆਂ ਦਾ ਕੋਈ ਦੁੱਖ ਨਹੀਂ ਲੱਗਦਾ, ਉਹਨਾਂ ਕੋਲ ਲਾਹੂ ਲਾਹ ਹੈ, ਪਰ ਉਹਨਾਂ ਨੂੰ ਜਿਹੜਾ ਸੀ ਲਾਭ ਹੈ, ਲਾਭ ਹੈ ਚੋਰਾਂ ਨੂੰ, ਆਇਆ ਚੋਰਾਂ ਤੋਂ ਵੀ ਭਲਾ ਹੋ ਜਾਂਦਾ। ਇਹ 'ਤੇ ਇੱਕ ਗਾਥਾ ਵੀ ਆਉਂਦੀ ਆ, ਪੰਜਵੇਂ ਪਾਤਸ਼ਾਹ ਦੇ ਵੇਲੇ ਇਤਿਹਾਸ ਘਟਿਆ ਹੈ। ਜਿਹੜੇ ਭਾਈ ਵਿਧੀ ਚੰਦ ਜੀ ਹੋਏ ਨੇ ਨਾ, ਇਹ ਪਹਿਲਾਂ ਬਹੁਤ ਵੱਡੇ ਚੋਰ ਸੀ ਵਿਧੀ ਚੰਦ ਜੀ, ਇਹ ਸਰਹਾਲੀ ਇਹਨਾਂ ਦੇ ਨਾਨਕੇ ਸੀ, ਨਾਨਕੇ ਦੀਆਂ ਮੱਝਾਂ ਖੋਲ ਲਿਆ ਆ, ਹੋਰ ਤਾਂ ਹਾਂਜੀ ਨਹੀਂ ਨਹੀਂ ਜਿਹੜੀ ਤਰਨ ਤਾਰਨ ਲਾ ਕੇ ਸਰਾਲੀ ਆ ਛੀਨਾ ਛੀਨਾ ਪਿੰਡ ਸੀ ਅਤੇ ਮੁੜ ਕੇ ਜਿਹੜਾ ਸੀ ਫਿਰ ਉਹਨਾਂ ਦੇ ਅਗਲੇ ਵੱਡਿਆਂ ਨੇ ਸੁਰ ਸਿੰਘ ਪਿੰਡ ਵਸਾਇਆ ਛੇਵੇਂ ਪਾਤਸ਼ਾਹ ਨੇ ਵਸਾਇਆ ਸੀ ਨਗਰ ਹੁਣ ਉੱਥੇ ਉਹਨਾਂ ਦੀ ਔਲਾਦ ਸੁਰ ਸਿੰਘ ਰਹਿੰਦੀ ਹੈ ਬਾਬਾ ਦਇਆ ਸਿੰਘ ਜੀ ਨੇ ਉਹਨਾਂ ਦੇ ਕੁੱਲ ਵਿੱਚ ਵਿਧੀ ਚੰਦੀ ਹੈ ਇੱਕ ਵਾਰੀ ਕੀ ਹੋਇਆ ਬਈ ਛੇਵੇਂ ਪਾਤਸ਼ਾਹ ਜੀ ਨੇ ਸਿਫਤ ਕੀਤੀ ਵਿਧੀ ਚੰਦ ਜੀ ਵੀ ਅਤੇ ਉਹ ਕਹਿਣ ਲੱਗੇ ਬਈ ਮਾਤਾ ਨਾਨਕੀ ਜੀ ਮਹਿਲ ਸੀ ਹਰਗੋਬਿੰਦ ਸਾਹਿਬ ਜੀ ਦੇ ਅਤੇ ਮਾਤਾ ਮਰਵਾਹੀ ਜੀ ਮਹਿਲ ਸੀ ਮਹਿਲ ਨਾਮ ਉਹਨਾਂ ਦੇ ਵਾਈਫ ਤੇ ਦੋਵਾਂ ਉਹ ਜਦੋਂ ਸਿਫਤ ਕੀਤੀ ਕਹਿੰਦੇ ਅਜਿਹੇ ਸਿੱਖ ਦਾ ਫਿਰ ਦਰਸ਼ਨ ਦਾ ਕਰਾਓ ਸਾਨੂੰ ਵਿਧੀ ਚੰਦ ਦੀ ਸਿਫਤ ਜਦੋਂ ਕੀਤੀ ਮਹਾਰਾਜ ਨੇ ਵਿਧੀ ਚੰਦ ਨੂੰ ਬੁਲਾਇਆ ਵਿਧੀ ਚੰਦ ਦਾ ਦਰਸ਼ਨ ਕਰਨਾ ਚਾਹੁੰਦੀਆਂ ਨੇ ਮਾਤਾਵਾਂ ਦਰਸ਼ਨ ਕੀਤੇ ਸੋ ਕਹਿਣ ਲੱਗੇ ਤੁਸੀਂ ਆਪਣਾ ਕੋਈ ਪਿਛਲੀ ਕਹਾਣੀ ਸੁਣਾਓ ਗੁਰੂ ਦੀ ਸੰਗਤ 'ਚ ਆਉਣ ਤੋਂ ਪਹਿਲਾਂ ਮਾਤਾਵਾਂ ਕਹਿਣ ਲੱਗੀਆਂ ਆਪਣਾ ਪਿਛਲਾ ਹਾਲ ਸੁਣਾਓ ਹੁਣ ਸੁਣਾਉਣ ਲੱਗਾ ਆਪ ਕਹਿੰਦਾ ਮਾਤਾ ਜੀ ਮੈਂ ਬਹੁਤ ਵੱਡਾ ਚੋਰ ਸੀ ਮੈਂ ਆਪਣੇ ਨਾਨਕਿਆਂ ਦੀਆਂ ਮੱਝਾਂ ਵੀ ਸਰਾਲੀ ਤੋਂ ਖੋਲ ਲੈਂਦੀਆਂ ਇੱਕ ਦਿਨ ਉਹਨਾਂ ਨੂੰ ਨਹੀਂ ਬਖਸ਼ਿਆ ਅਤੇ ਫਿਰ ਕੀ ਹੋਇਆ ਮੱਝਾਂ ਖੋਲ ਕੇ ਜਦੋਂ ਮੈਂ ਥੋੜ੍ਹੀ ਦੂਰ ਲੈ ਗਿਆ ਤਾਂ ਪਿੰਡ 'ਚ ਪਤਾ ਲੱਗ ਗਿਆ ਮੱਝਾਂ ਲੈ ਗਿਆ ਕੋਈ ਖੋਲ੍ਹ ਕੇ ਮੇਰੇ ਮਗਰ ਪਿੰਡ ਵਾਲੇ ਦੌੜ ਲਏ ਫੜਨ ਵਾਸਤੇ ਮੈਂ ਫਿਰ ਛੇਤੀ ਮੱਝਾਂ ਦੜਾਈਆਂ ਤਾਂ ਭਾਈ ਅਦਲੀ ਜੀ ਦਾ ਮੈਂ ਤਾਂ ਜਾਣਦਾ ਨਹੀਂ ਸੀ ਵੀ ਅਦਲੀ ਜੀ ਨੇ ਮੈਂ ਸਾਧੂ ਜਾਣਦਾ ਸੀ ਕੋਈ ਇੱਕ ਛੱਪੜ ਸੀ ਉੱਥੇ ਉਹਨਾਂ ਦਾ ਮੈਂ ਫਟਾਫਟ ਮੱਝਾਂ ਛੱਪੜ 'ਚ ਵਾੜਤੀਆਂ ਅਤੇ ਮੈਂ ਭਾਈ ਅਦਲੀ ਜੀ ਉਹ ਸਾਧ ਮੈਨੂੰ ਲੱਗੇ ਅਤੇ ਮੈਂ ਉਹਨਾਂ ਦੀ ਸ਼ਰਨ ਵਿੱਚ ਆ ਕੇ ਬਹਿ ਗਿਆ ਵੀ ਮਹਾਰਾਜ ਮੈਨੂੰ ਬੇਨਤੀ ਕੀਤੀ ਤੁਸੀਂ ਸਾਧੂ ਲੱਗਦੇ ਹੋ ਮੈਂ ਹਾਂ ਚੋਰ ਅਤੇ ਮੇਰੇ ਆ ਮੱਝਾਂ ਮੈਂ ਚੋਰੀ ਕਰਕੇ ਲਿਆਇਆ ਅਤੇ ਮੇਰੇ ਮਗਰ ਧਾੜ ਪੈ ਗਈ ਆ ਪਿੰਡ ਦੀ ਹੁਣ ਬਚਾਉਣਾ ਕੰਮ ਤੁਹਾਡਾ ਹੈ ਪਰ ਮੈਂ ਤੁਹਾਡੇ ਹਜ਼ੂਰੀ ਪਰਨ ਕਰ ਦਾਂਗੇ ਤੁਹਾਨੂੰ ਇਹ ਚੌਕਾ ਚੋਰੀ ਵਾਲਾ ਕਰੂੰਗਾ ਅੱਜ ਬਚਾ ਲਓ ਹੈਗੀਆਂ ਵੀ ਨਾਨਕਿਆਂ ਦੀਆਂ ਨੇ ਚੰਗਾ ਭਾਈ ਜੀ ਸਰਨ 'ਚ ਆ ਗਿਆ ਫਿਰ ਠੀਕ ਹੈ ਬੈਠਾ ਰਹਿ ਇਹਨਾਂ ਨੂੰ ਖੋਜ ਲੱਭਦੇ ਪੈੜਾਂ ਲੱਭਦੀਆਂ ਕਿ ਪਸ਼ੂਆਂ ਦੀਆਂ ਲੱਭਦੇ ਉਹ ਤਲਾਅ 'ਤੇ ਆ ਗਏ ਉਦੋਂ ਗਾਹਾਂ ਪੈੜ ਨਾ ਜਾਵੇ ਅਤੇ ਫਿਰ ਇਹਨਾਂ ਨੂੰ ਪੁੱਛਿਆ ਅਦਲੀ ਜੀ ਨੂੰ ਜੀ ਸਾਡਾ ਚੋਰ ਹੈ ਤੂੰ ਗਾਹਾਂ ਨਹੀਂ ਜਾ ਰਿਹਾ ਆਹ ਮੱਝਾਂ ਜਿਹੜੀਆਂ ਬੈਠੀਆਂ ਉਹ ਕਹਿਣ ਲੱਗੇ ਭਾਈ ਇੱਦਾਂ ਦੇਖੋ ਆਹ ਟੋਭਾ ਸਾਡਾ ਤਲਾਅ ਹੈ ਕੁਛ ਮੱਝਾਂ 'ਚ ਬੈਠੀਆਂ ਦੇਖੋ ਪਛਾਣੋ ਤੁਹਾਡੀਆਂ ਨੇ ਇਹ ਉਹਨਾਂ ਨੇ ਕੀ ਕੀਤਾ ਵੀ ਗੁਰੂ ਅਰਜਨ ਸਾਹਿਬ ਨੂੰ ਯਾਦ ਕਰਕੇ ਅਦਲੀ ਜੀ ਨੇ ਸਿੱਖ ਸੀ ਮਾਰੇ ਪੰਜਵੇਂ ਪਾਤਸ਼ਾਹ ਦਾ ਅਦਲੀ ਜੀ ਸ਼ਕਤੀ ਸੀ ਉਹਦੇ ਕੋਲ ਇਹਨੂੰ ਸਰਨ 'ਚ ਬਚਾਉਣ ਕਰਕੇ ਉਹ ਸ਼ਕਤੀ ਦੁਆਰਾ ਮੱਝਾਂ ਦੇ ਰੰਗ ਬਦਲਤੇ ਗਿਣਤੀ ਹੋਣੀ ਹੋ ਪੰਜੇ ਰੱਖੀਆਂ ਅਤੇ ਉਹ ਕਹਿੰਦੇ ਵੀ ਗਿਣਤੀ ਦੀਆਂ ਤਾਂ ਪੰਜੇ ਹੀ ਨੇ ਪਰ ਆਪਣੀਆਂ ਲੱਗਦੀਆਂ ਨਹੀਂ ਜਿਹੜੀਆਂ ਤਾਂ ਬੋਰੀਆਂ ਦੀ ਕਾਲੀਆਂ ਕਰਤੀਆਂ ਕਾਲੀਆਂ ਜਿਹੜੀਆਂ ਸੀ ਬੂਰੇ ਰੰਗ ਦੀਆਂ ਕਰਤੀਆਂ ਜਿਹੜੀਆਂ ਢਾਲੇ ਸਿੰਘ ਦੀਆਂ ਸੀ ਹੇਠਾਂ ਵੱਡੇ ਸਿੰਘ ਵਾਲਿਆਂ ਦੀਆਂ ਉਹ ਕੁੰਡੀਆਂ ਕਰਤੀਆਂ ਜਿਹੜੀਆਂ ਕੁੰਡੀਆਂ ਦੀਆਂ ਢਾਲੀਆਂ ਕਰਤੀਆਂ ਉਹ ਕਹਿੰਦੇ ਵੀ ਗਿਣਤੀ ਉੱਦਾਂ ਦੀ ਹੈ ਪਰ ਹੁਲੀਆ ਉੱਦਾਂ ਦਾ ਨਹੀਂ ਚਲੋ ਫਿਰ ਕਹਿੰਦੇ ਸਾਧ ਨੂੰ ਪੁੱਛਦੇ ਹਾਂ ਵੀ ਦੇਖੋ ਜੀ ਮੱਝਾਂ ਹੋ ਗਈਆਂ ਚੋਰੀ ਸਾਡੀਆਂ ਅਤੇ ਚੋਰ ਤੂੰ ਗਾਹਾਂ ਨਹੀਂ ਗਿਆ ਅਤੇ ਤੁਸੀਂ ਮਹਾਰਾਜਾ ਜਿਹੜਾ ਉਹ ਕਹਿਣ ਲੱਗੇ ਸਾਧੂ ਵੀ ਭਾਈ ਮੱਝਾਂ ਤਾਂ ਉਹ ਬੈਠੀਆਂ ਦੇਖ ਲਓ ਪਛਾਣ ਲਓ ਜੇ ਤੁਹਾਡੀਆਂ ਨੇ ਆਹ ਇੱਕ ਬੰਦਾ ਕੋਈ ਜਗਿਆਸੂ ਹੈ ਜੇ ਇਹ ਚੋਰ ਹੈ ਤਾਂ ਇਹਨੂੰ ਲੈ ਜਾਓ ਫੜ ਕੇ ਅਤੇ ਇਹ ਸਾਡੇ ਕੋਲ ਚਲੋ ਸਿਮਰ ਭਗਤੀ ਕਰਨ ਲਈ ਆਇਆ ਉਹਨਾਂ ਦੀ ਜੋ ਤਾਂ ਚਲੇ ਗਿਆ ਤਸੱਲੀ ਹੋ ਗਈ ਵੀ ਕਿਉਂਕਿ ਉਹਨਾਂ ਬਾਰੇ ਪਹਿਲਾਂ ਪਤਾ ਸੀ ਅਦਲੀ ਜੀ ਬਾਰੇ ਉਹਨਾਂ ਨੂੰ ਵੀ ਇਹ ਜਿਹੜਾ ਬਚਨ ਕਹਿ ਦਿੰਦਾ ਨਾ ਇਹਦਾ ਪੂਰਾ ਹੁੰਦਾ ਉਹ ਤੋਂ ਇਹ ਤਸੱਲੀ ਕਰਕੇ ਉਹ ਤਾਂ ਪਿੰਡ ਵਾਲੇ ਮੁੜ ਗਏ ਆਪਣੇ ਵਾਪਸ ਫਿਰ ਇਹਨੂੰ ਪੁੱਛਿਆ ਅਦਲੀ ਜੀ ਨੂੰ ਵਿਧੀ ਚੰਦ ਜੀ ਨੂੰ ਇਹ ਮਹਾਰਾਜ ਤੁਸੀਂ ਮੈਨੂੰ ਬਚਾ ਲਿਆ ਲਓ ਇਹ ਬੜੀ ਕਿਰਪਾ ਕੀਤੀ ਉਹ ਉਹਨੇ ਆਪਣੇ ਆਪ ਨੂੰ ਜਣਾਇਆ ਨਹੀਂ ਅਦਲੀ ਜੀ ਕਹਿੰਦੇ ਮੈਂ ਨਹੀਂ ਬਚਾਇਆ ਮੈਂ ਵੀ ਕਿਸੇ ਗੁਰੂ ਦਾ ਸਿੱਖ ਹਾਂ ਉਹ ਕੌਣ ਹੈ ਜੀ ਉਹ ਹੈ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਮੈਂ ਉਹਨਾਂ ਦਾ ਸਿੱਖ ਹਾਂ ਅਤੇ ਉਹਨਾਂ ਨੇ ਤੈਨੂੰ ਬਚਾਇਆ ਮਹਾਰਾਜ ਫਿਰ ਮੈਨੂੰ ਉੱਥੇ ਲੈ ਕੇ ਚੱਲੋ ਹੁਣ ਮੈਂ ਘਰ ਵੀ ਨਹੀਂ ਜਾਣਾ ਆ ਚੋਰੀ ਦਾ ਵੀ ਤਿਆਗ ਕੀਤਾ ਉੱਥੇ ਲਿਜਾਓ ਫਿਰ ਮਾਤਾ ਨੂੰ ਸੁਣਾਈ ਜਾਂਦਾ ਆਪਣੀ ਕਹਾਣੀ ਨਾਨਕੀ ਜੀ ਨੂੰ ਮਾਤਾ ਜੀ ਨੂੰ ਫਿਰ ਕਹਿੰਦੇ ਮੈਨੂੰ ਜੀ ਪੰਜਵੇਂ ਪਾਤਸ਼ਾਹ ਜ਼ੋਰ ਲਿਆਇਆ ਅਦਲੀ ਜੀ ਪੰਜਵੇਂ ਪਾਤਸ਼ਾਹ ਜੀ ਨੇ ਨੂੰ ਵੀ ਮੈਂ ਸਾਰਾ ਕੁਝ ਦੱਸਿਆ ਸਤਿਗੁਰਾਂ ਨੇ ਮੈਨੂੰ ਕਿਹਾ ਲੈ ਚੰਗਾ ਫਿਰ ਹੁਣ ਜੇ ਸਰਨ 'ਚ ਆ ਗਿਆ ਅੱਗੇ ਤੋਂ ਇਹ ਚੋਰੀ ਵਾਲਾ ਕੰਮ ਤਿਆਗ ਹਾਂ ਮਹਾਰਾਜ ਤਾਂ ਮੈਂ ਅਦਲੀ ਜੀ ਕੋਲ ਤਿਆਗ ਆਇਆ ਮੈਂ ਅੱਗੇ ਤੋਂ ਨਹੀਂ ਕਰੂੰਗਾ ਫਿਰ ਜਿਹੜਾ ਚੋਰੀ ਦਾ ਮਾਲ ਜਿੰਨਾ ਇਕੱਠਾ ਕੀਤਾ ਇਹ ਵੀ ਵੰਡ ਗਿਆ ਉੱਥੇ ਦੇ ਗਿਆ ਮੱਝਾਂ ਉੱਥੇ ਵਾਪਸ ਭੇਜੀਆਂ ਨਾਨਕਿਆਂ ਨੂੰ ਵਾਪਸ ਮੋੜਤੀਆਂ ਹੋਰ ਸਮਾਨ ਜਿਹੜਾ ਚੋਰੀ ਦਾ ਸੀ ਉਹ ਵੀ ਵਾਪਸ ਕਰਾਇਆ ਮੁੜ ਕੇ ਫਿਰ ਮਹਾਰਾਜ ਜੀ ਸਰਨ ਵਿੱਚ ਨਾਮ ਜਪਦਾ ਰਿਹਾ ਭਗਤੀ ਕੀਤੀ ਸਾਧੂ ਨੇ ਬਖਸ਼ਾਂ ਕੀਤੀਆਂ ਐਡਾ ਵੱਡਾ ਕਾਨੀ ਵਾਲਾ ਫਿਰ ਭਾਈ ਵਿਧੀ ਚੰਦ ਜੀ ਬਾਅਦ ਵਿੱਚ ਹੋਏ ਨੇ ਸੋ ਇਉਂ ਭਾਈ ਜਿਹੜਾ ਸਾਧੂ ਦੀ ਸੰਗਤ ਵਿੱਚ ਆ ਜਾਂਦਾ ਨਾ ਅਤੇ ਉਹਨੂੰ ਮਾਰ 'ਚ ਪਾਸਾ ਲਾਹੂ ਲਾਹੂ ਲਾਹੇ ਲਾਹ ਫਿਰ ਮਿਲਦਾ ਜਿਵੇਂ ਭਾਈ ਅਦਲੀ ਜੀ ਨੇ ਸਾਧ ਥੇ ਉਹਦੀ ਸੰਗਤ ਵਿੱਚ ਆਇਆ ਵਿਧੀ ਚੰਦ ਅਤੇ ਕਿੱਡਾ ਵੱਡਾ ਲਾਭ ਹੋਇਆ। ਅੱਜ ਭਾਈ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਕਹਿ ਕੇ ਗੁਰੂ ਮਹਾਰਾਜ ਸਤਿਕਾਰ ਦਿੱਤਾ ਛੇਵੇਂ ਪਾਤਸ਼ਾਹ ਜੀ ਨੇ। ਚਲੋ ਹਾਂਜੀ
ਸਲੋਕ
ਫਿਰ ਕਹਿੰਦੇ ਜੀ ਕੋਈ ਸ਼ਕਤੀ ਵਾਲਾ ਇਹਦਾ ਕੁਛ ਜੀਵਨ ਦਾ ਹੋਰ ਪੱਖ ਸੁਣਾਓ। ਫਿਰ ਮਹਾਰਾਜ ਨੇ ਆਪ ਸੁਣਾਇਆ ਇਹਨੂੰ ਭਾਈ ਵਿਧੀ ਚੰਦ ਜੀ ਨੂੰ ਗੁਜਰਾਤ ਵਿੱਚ ਪ੍ਰਚਾਰ ਕਰਨ ਵਾਸਤੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ। ਦਿਓ ਪਿੰਡ ਸੀ ਗੁਜਰਾਤ ਦੇ ਵਿੱਚ, ਦਿਓ ਪਿੰਡ ਜਿੱਥੇ ਉਹ ਦਰਖਤ ਥੱਲੇ ਜਾ ਕੇ ਬੈਠਾ ਪਹਿਲਾਂ ਬਾਹਰ, ਉਹ ਦਰਖਤ ਹਰਾ ਭਰਾ ਹੋ ਗਿਆ। ਲੋਕਾਂ ਨੇ ਕਿਹਾ ਵੀ ਇਹ ਕੌਣ ਕਰਨ ਵਾਲਾ ਬੰਦਾ ਆਇਆ, ਤਾਂ ਦਰਖਤ ਸੁੱਕਾ ਸੀ, ਇਹ ਕੋਈ ਚੰਗਾ ਪੁਰਸ਼ ਆਇਆ, ਕਰਨ ਵਾਲਾ ਆਇਆ। ਇਹ ਉਹਦੀ ਸ਼ੋਹਰਤ ਸੁਣ ਕੇ ਉੱਥੇ ਇੱਕ ਜੰਗਲ ਦੇ ਵਿੱਚ ਜਿਹੜਾ ਸੀ ਸੁੰਦਰਦਾਸ ਕਰਕੇ ਫਕੀਰ ਰਹਿੰਦਾ ਸੀ, ਉਹਦੇ ਕੋਲ ਕਰਾਮਾਤਾਂ ਬਹੁਤ ਸੀ ਸੁੰਦਰਦਾਸ ਕੋਲ। ਇੱਥੋਂ ਤੱਕ ਉਹਨੇ ਸ਼ੇਰ ਨੂੰ ਕਾਬੂ ਕੀਤਾ ਸੀ ਆਪਣੀ ਕਰਾਮਾਤ ਨਾਲ, ਸਵਾਰੀ ਸ਼ੇਰ ਦੀ ਕਰਦਾ ਸੀ। ਜਦ ਇਹਦੇ ਬਾਰੇ ਪਤਾ ਲੱਗਿਆ ਵੀ ਕੋਈ ਇੱਦਾਂ ਇਹ ਉਹਨੇ ਦਖਤ ਹਰਾ ਕਰ ਦਿੱਤਾ, ਕਹਿੰਦਾ ਵੀ ਮੈਂ ਇਹਦੀ ਸ਼ਕਤੀ ਪਰਖਣੀ ਆ, ਅਤੇ ਉਹ ਸ਼ੇਰ 'ਤੇ ਚੜ੍ਹ ਕੇ ਭਜਾ ਕੇ ਸ਼ੇਰ ਨੂੰ ਸੁੰਦਰ ਸ਼ਾਹ ਨੇ ਵੀ ਇਹ ਜੇ ਤਾਂ ਇਹ ਖਾਲੀ ਹੋਇਆ ਤਾਂ ਸ਼ੇਰ ਤੋਂ ਡਰਦਾ ਭੱਜੂਗਾ, ਅਤੇ ਜੇ ਕੁਛ ਹੋਇਆ ਤਾਂ ਪਤਾ ਲੱਗੂਗਾ। ਸ਼ੇਰ ਦੌੜਾਉਂਦਾ ਹੋਇਆ ਸਾਹਮਣੇ ਲਿਆਂਦਾ ਨਾ, ਬਿਧੀ ਚੰਦ ਨੇ ਆਪਣੀਆਂ ਅੱਖਾਂ ਸ਼ੇਰ ਵੱਲ ਨੂੰ ਜੋ ਝਾਕਿਆ ਨਾ, ਸ਼ੇਰ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ, ਸ਼ੇਰ ਗਾਹਾਂ ਨਾ ਤੁਰੇ, ਉਹ ਆਪਣੀ ਸ਼ਕਤੀ ਨਾਲ ਉਹ ਗਾਹਾਂ ਨੂੰ ਤੋਰੇ, ਸ਼ੇਰ ਪਿੱਛੇ ਨੂੰ ਜਾਵੇ, ਬਿਧੀ ਚੰਦ ਦੇ ਸਾਹਮਣੇ ਹੋ ਜਿਹੜਾ ਤੁਰੇ ਨਾ ਅੱਗੇ ਨੂੰ। ਉਹ ਤਾਂ ਫਿਰ ਸ਼ੇਰ ਤੋਂ ਥੱਲੇ ਉੱਤਰ ਆਇਆ ਸੁੰਦਰ ਸ਼ਾਹ, ਕਹਿਣ ਲੱਗਾ ਸ਼ਕਤੀ ਕਿੱਥੋਂ ਪਾਈ ਇੰਨੀ, ਮੈਂ ਤਾਂ ਇੰਨਾ ਸਮਾਂ ਭਗਤੀ ਕਰਕੇ ਆ ਸ਼ੇਰ ਬਲੇਰੇ 'ਚ ਕਾਬੂ ਕਰ ਲਏ, ਅਤੇ ਤੈਨੂੰ ਵੇਖ ਕੇ ਮੇਰਾ ਸ਼ੇਰ ਗਾਂ ਹੀ ਨਹੀਂ ਤੁਰਦਾ, ਇਹ ਕਿੱਥੋਂ ਪਾਈ ਸ਼ਕਤੀ। ਫਿਰ ਉਹਨਾਂ ਨੇ ਦੱਸਿਆ ਵੀ ਮੈਂ ਛੇਵੇਂ ਪਾਤਸ਼ਾਹ ਦੀ ਬਖਸ਼ਿਸ਼ ਹੋਈ ਆ, ਪੰਜਵੇਂ ਪਾਤਸ਼ਾਹ ਤੋਂ ਬਖਸ਼ਿਸ਼ ਹੋਈ, ਅਤੇ ਉੱਥੋਂ ਹੀ ਮੈਨੂੰ ਸਾਰਾ ਕੁਛ ਮਿਲਿਆ। ਫਿਰ ਕਹਿਣ ਲੱਗਾ ਚੰਗਾ ਵੀ ਹੁਣ ਇੱਕ ਫਿਰ ਮੇਰੇ ਨਾਲ ਗੱਲ ਕਰ, ਸਾਬਾਸ ਗੁਰੂ ਦੇ ਤੇਰੇ ਦੇ ਸਾਬਾਸ ਉਹਨਾਂ ਸਿੱਖਾਂ ਦੇ ਜਿਨ੍ਹਾਂ ਕੋਲ ਇੰਨੀ ਸ਼ਕਤੀ ਆ। ਅਤੇ ਹੁਣ ਗੱਲ ਇਹ ਆ ਵੀ ਭਰਾਵਾ ਮੈਂ ਮੇਰਾ ਅੰਤਿਮ ਸਮਾਂ ਨੇੜੇ ਆ ਗਿਆ, ਫਿਰ ਅਖੀਰ ਤੱਕ ਜੇ ਮੇਰੇ ਨਾਲ ਲਿਵ ਜਮੋ। ਸੁੰਦਰ ਸਾਹਿਬ ਕਹਿਣ ਲੱਗਾ, ਬਿਧੀ ਚੰਦ ਕਹਿੰਦਾ ਮੇਰਾ ਸਮਾਂ ਤੇਰੇ ਨਾਲ ਹੀ ਆ, ਜਿੱਦਣ ਤੂੰ ਮਰਨਾ ਮੈਂ ਵੀ ਉੱਦਣੇ ਮਰਨਾ, ਇਕੱਠਾ ਹੀ ਆਪਣਾ, ਮੈਂ ਠੀਕ ਤੇਰੇ ਨਾਲ ਜਾਊਂਗਾ। ਇਉਂ ਮਹਾਰਾਜ ਪ੍ਰਚਾਰ ਕਰਕੇ ਵਾਪਸ ਆਇਆ ਨੇ, ਜਦੋਂ ਸਤਿਗੁਰ ਨੂੰ ਆ ਕੇ ਸਾਰੀ ਗੱਲ ਦੱਸੀ। ਜਿੱਦਣ ਉਹ ਆਖਰੀ ਸਮਾਂ ਆਇਆ, ਮਹਾਰਾਜ ਨੂੰ ਕਹਿਣ ਲੱਗਾ ਹਰਗੋਬਿੰਦ ਸਾਹਿਬ ਜੀ ਨੂੰ, ਮਹਾਰਾਜ ਮੇਰਾ ਅੰਤਿਮ ਸਮਾਂ ਆ ਗਿਆ, ਅਤੇ ਮੈਂ ਉਹਨੂੰ ਬਚਨ ਕਰਕੇ ਆਇਆ ਸੁੰਦਰ ਸਾਹਿਬ ਨੂੰ, ਹੁਣ ਇਕੱਠਿਆਂ ਨੇ ਜਾਣਾ ਸੀ। ਮਹਾਰਾਜ ਸਾਹਿਬ 'ਚ ਪਰ ਪੁਕਾਰੀਓ ਬਾਈ ਸਿੱਖੋ, ਆਇਆ ਫਿਰ ਉੱਥੇ ਮੁੜ ਕੇ ਨਾਲ ਉਹਨੂੰ ਇਕੱਠੇ ਸੱਚਖੰਡ ਲੈ ਕੇ ਗਏ ਨੇ। ਇਉਂ ਭਾਈ ਇਹ ਬਿਧੀ ਚੰਦ ਦੀ ਸ਼ਕਤੀ ਸੀ। ਸੰਗਤ ਅਦਲੀ ਜੀ ਦੀ ਸੰਗਤ ਵਿੱਚੋਂ ਚੋਰ ਤੋਂ ਕਿੱਡਾ ਵੱਡਾ ਬ੍ਰਹਮ ਗਿਆਨੀ ਸਾਧ ਬਣਿਆ। ਅੱਗੇ ਚੱਲੋ ਜੀ।
ਸਲੋਕ ਮਹੱਲਾ ਪੰਜਵਾਂ। ਫਰੀਦਾ ਭੂਮ ਰੰਗਾਵਲੀ।
ਹਾਂਜੀ
ਫਰੀਦਾ।
ਹਾਂ
ਭੂਮ,
ਠੀਕ ਆ,
ਰੰਗਾਵਲੀ
ਇਹ ਹੁਣ ਮਹਾਰਾਜ ਫਰੀਦ ਸਾਹਿਬ ਨੂੰ ਸਰੂਪਾ ਦੇ ਦੇ ਰਹੇ ਨੇ। ਭੂਮ ਕਿਹੜੀ ਆ? ਭੂਮ ਜ਼ਮੀਨ ਨੂੰ ਕਹਿੰਦੇ ਨੇ, ਧਰਤੀ ਨੂੰ। ਸੋ ਧਰਤੀ ਕਿਹੜੀ ਆ? ਬੁੱਧੀ। ਉਹ ਭਾਈ ਬੁੱਧ ਰੂਪੀ ਧਰਤੀ ਰੰਗ ਵਾਲੀ ਆ, ਆਨੰਦ ਵਾਲੀ ਹੈ। ਹਾਂ ਜਿਹੜੀ ਆਨੰਦ ਵਾਲੀ ਸੀ, ਜਿਹੜੀ ਉਹਦੇ ਵਿੱਚ ਕੀ ਕੀਤਾ,
ਮੰਝ ਵਸੂਲਾ ਬਾਗ,
ਉਹ ਬੁੱਧੀ ਦੇ ਮੰਝ ਮੈਨੇ ਵਿੱਚ, ਵੇ ਮੈਨੇ ਵਿਸ਼ੇਸ਼ ਕਰਕੇ, ਸੂਲਾ ਮੈਨੇ ਸੂਲਾਂ ਵਾਲਾ ਬਾਗ ਲਾ ਲਿਆ। ਬੁੱਧੀ ਤਾਂ ਸੋਹਣੀ ਸੀ, ਇਹ ਸੁਹਾਵੜੀ ਸੀ। ਬਾਗ ਕਿਹੜਾ ਲਾ ਲਿਆ? ਇਹਦੇ 'ਚ ਕਿੱਕਰਾਂ ਸੂਲਾਂ ਵਾਲਾ ਬਾਗ ਲਾ ਲਿਆ, ਪਾਪ ਬਕਾਰਾਂ ਵਾਲਾ ਸੂਲਾਂ ਵਾਲਾ ਔਗਣਾਂ ਵਾਲਾ ਬਾਗ ਲਾ ਲਿਆ, ਸ਼ੁਭ ਗੁਣ ਛੱਡ ਕੇ। ਫਿਰ
ਜੋ ਨਰ ਪੀਰ ਨਵਾਜਿਆ,
ਪੀਰ ਜਿਹੜਾ ਬਾਈ ਪੂਜਨੀਕ ਪੀਰ ਹੈ, ਜਿਹੜੇ ਨਰ ਨੂੰ ਉਹਨਾਂ ਨੇ ਨਵਾਜ ਲਿਆ ਵਡਿਆਇਆ,
ਤਿੰਨਾਂ ਤਿੰਨਾਂ ਅੰਚ ਨਾ ਲਾਗ,
ਉਹਨਾਂ ਨੂੰ ਇਹਦੀ ਆਂਚ ਨਹੀਂ ਲੱਗਦੀ ਭਾਈ। ਫਿਰ ਹਾਂਜੀ
ਮਹੱਲਾ ਪੰਜਵਾਂ।
ਫਿਰ ਫਰੀਦ ਜੀ ਨੂੰ,
ਫਰੀਦਾ ਉਮਰ ਸੁਹਾਵੜੀ,
ਉਹ ਉਮਰ ਭਾਈ ਸੁਹਾਵੜੀ ਹੈ, ਸ਼ੋਭਨੀਕ ਹੈ, ਉਮਰ ਲੰਬੇਰੀ ਹੈ, ਦਰਾਜ ਹੈ, ਕਿਹੜੀ
ਸੰਗ ਸਵੰਨੜੀ ਦੇ,
ਉਹ ਦੇਵੀ ਭਾਈ ਸਵੰਨੜੀ ਸੋਹਣੇ ਰੰਗ ਵਾਲੀ ਹੈ, ਕਿਹੜੀ
ਬਿਰਲੇ ਕੇਈ ਪਾਇਨ,
ਹਾਂ
ਜਿੰਨਾ ਪਿਆਰੇ ਨੇਹ,
ਜਿਹਨਾਂ ਨੂੰ ਪਿਆਰੇ ਪਰਮੇਸ਼ਰ ਦਾ ਨੇਹ ਮੈਨੇ ਪ੍ਰੇਮ ਹੈ, ਉਹਨਾਂ ਦੀ ਉਮਰ ਸੁਹਾਵੜੀ ਹੈ, ਦੇਹ ਸਵੰਨੜੀ ਹੈ। ਅਤੇ ਪਰ ਇੱਦਾਂ ਦੇ ਮਿਲਦੇ ਕਿੰਨੇ ਕਿੰਨੇ ਸੰਸਾਰ 'ਚ, ਬਿਰਲੇ ਕਈ ਪਾਈਆਂ ਨੂੰ, ਇਹ ਦਾਤ ਕੋਈ ਬਿਰਲਾ ਹੀ ਪਾਉਂਦਾ ਹੈ। ਹਾਂਜੀ
ਪੌੜੀ,
ਹਾਂਜੀ
ਜਪ,
ਇੱਕ ਮਿੰਟ ਰੁਕੋ, ਹਾਂਜੀ ਨਹੀਂ ਬਖਸ਼ਿਸ਼। ਬਾਣੀ ਦੀ ਸਾਂਝ ਪੁਟਾਈ ਹੈ ਮਹਾਰਾਜ ਨੇ। ਹਾਂਜੀ, ਸਰੋਪਾ ਪ੍ਰਸ਼ਨ ਉੱਤਰ ਦਾ ਵਸਤੂ ਨਹੀਂ ਹੁੰਦੀ, ਸਤਿਕਾਰ ਦਿੱਤਾ ਜਾਂਦਾ ਜਦੋਂ ਉਹ ਸਤਿਕਾਰ ਦੇ ਰਹੇ ਨੇ ਮਹਾਰਾਜ ਉਹਨਾਂ ਭਗਤਾਂ ਨੂੰ। ਹਾਂਜੀ,
ਜਪ ਤਪ
ਜਦੋਂ ਗੁਰੂ ਗ੍ਰੰਥ ਸਾਹਿਬ ਲਿਖਾ ਰਹੇ ਨੇ ਨਾ, ਸਾਰੇ ਭਗਤ ਆਏ ਨੇ ਆਪ ਬਾਣੀ ਦਿਖਾਉਣ ਵਾਸਤੇ, ਕਿਉਂ ਫਰੀ ਤਾਂ ਬਹੁਤ ਪਹਿਲਾਂ ਹੋਇਆ ਤੁਸੀਂ ਕਹੋਗੇ। ਹਾਂਜੀ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਲਿਖਾਇਆ ਹੈ ਤਾਂ ਸਾਰੇ ਆਏ ਨੇ, ਉਹ ਫਿਰ ਆਇਆਂ ਨੂੰ ਤਾਂ ਕੁਛ ਸਨਮਾਨ ਦੇ ਕੇ ਭੇਜਣਾ ਹੀ ਹੈ ਨਾ। ਹਾਂਜੀ,
ਜਪ ਤਪ ਸੰਜਮ ਦਇਆ ਧਰਮ ਜਿਸ ਦੇਹੇ ਸੋ ਪਾਏ।
ਇਹ ਜਿਹੜੇ ਸੁਭ ਗੁਣ ਨੇ, ਜਪ ਵੀ, ਤਪ ਵੀ, ਸੰਜਮ ਵੀ, ਦਇਆ ਵੀ, ਧਰਮ ਵੀ, ਜਿਹਨੂੰ ਦੇ ਦਿੰਦਾ ਨਾ ਵਾਹਿਗੁਰੂ ਸੋ ਪਾਏ, ਉਹ ਇਹਨਾਂ ਨੂੰ ਪਾ ਸਕਦਾ ਇਹਨਾਂ ਗੁਣਾਂ ਨੂੰ।
ਜਿਸ ਬੁਝਾਏ ਹੈ ਅਗਨ ਆਪ।
ਹਾਂ, ਬੁਝਾਏ ਪੋਲਾ ਪੜ੍ਹਨਾ, ਠੀਕ ਪੜ੍ਹਿਆ ਤੂੰ, ਬੁਝਾ ਹੈ ਭਾਰਾ ਨਹੀਂ ਕਰਨਾ, ਇਹ ਬੁਝਾਉਣ ਤੋਂ ਅਰਥ ਹੈ।
ਸੋ ਨਾਮ ਤੇ ਆਏ,
ਜਿਹਨਾਂ ਨੂੰ ਮਹਾਰਾਜ ਇਹ ਵਿਕਾਰਾਂ ਦੀ ਅਗਨੀ, ਤ੍ਰਿਸ਼ਨਾ ਦੀ ਅਗਨੀ ਤੋਂ ਬੁਝਾ ਦਿੰਦਾ ਹੈ, ਉਹੀ ਨਾਮ ਤੇ ਆਉਂਦਾ ਹੈ। ਤ੍ਰਿਸ਼ਨਾਲੂ ਪੁਰਖ ਨਾਮ ਨਹੀਂ ਤਿਆ ਸਕਦਾ। ਹਾਂਜੀ,
ਅੰਤਰਜਾਮੀ ਅਗਮ ਪੁਰਖ।
ਹੇ ਮਹਾਰਾਜ, ਤੁਸੀਂ ਅੰਤਰਜਾਮੀ ਹੋ, ਅਗਮ ਹੋ ਤੁਸੀਂ, ਤੁਹਾਨੂੰ ਗਮ ਕੋਈ ਨਹੀਂ, ਜਾਂ ਮਨ ਦੀ ਪਹੁੰਚ ਤੋਂ ਪਰੇ ਹੋ ਤੁਸੀਂ, ਅਗਮ ਦਾ ਅਰਥ ਹੈ ਪੁਰਖ, ਤੁਸੀਂ ਪੂਰਨ ਹੋ। ਹਾਂ,
ਇੱਕ ਦ੍ਰਿਸ਼ਟ ਦਿਖਾਏ,
ਜਿਹਦੇ ਤੁਸੀਂ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਤੋਂ ਦਿਖਾ ਦਿੰਦੇ ਹੋ।
ਸਾਧ ਸੰਗਤ ਕੈ ਆਸਰੇ,
ਉਹ ਸਾਧ ਸੰਗਤ ਦੇ ਆਸਰੇ ਕਰਕੇ
ਪ੍ਰਭ ਸਿਉਂ ਰੰਗ ਲਾਏ,
ਉਹ ਪਰਮੇਸ਼ਰ ਨਾਲ ਰੰਗ ਮੈਨੇ ਪ੍ਰੇਮ ਉਹ ਲਾਉਂਦਾ ਭਾਈ। ਫਿਰ
ਔਗਣ ਕਾਟ
ਘੱਟ,
ਔਗਣ ਕੱਟ ਮੁਖ ਉਜਲਾ।
ਔਗਣ ਠੀਕ ਪੜ੍ਹਿਆ ਤੁਸੀਂ, ਔਗੁਣ ਨਹੀਂ ਪੜ੍ਹਿਆ, ਠੀਕ ਪੜ੍ਹਿਆ, ਕਈ ਔਗੁਣ ਪੜ੍ਹ ਜਾਂਦੇ ਨੇ, ਗੱਗਣ ਤਾਂ ਕੁੜ ਹੈ ਨਹੀਂ। ਔਗਣ ਕੱਟ,
ਔਗਣ ਕੱਟ,
ਔਗਣਾਂ ਨੂੰ ਕੱਟ ਕੇ ਮੁੱਖ ਉਜਲਾ ਕੀਤਾ ਤੁਸੀਂ, ਸੋਭਨਿਕ ਬਣਾਇਆ, ਨਿਸ਼ਕਲੰਕ ਬਣਾ ਦਿੱਤਾ।
ਹਰ ਨਾਮ ਤਰਾਏ,
ਹਰੀ ਨਾਮ ਦੁਆਰਾ ਤਰਾਉਣਾ ਕੀਤਾ ਜੀ।
ਜਨਮ ਮਰਨ ਭਉ ਕੱਟਿਓ,
ਜੰਮਣ ਮਰਨ ਦਾ ਭਉ ਡਰ ਜਿਹੜਾ ਸੀ ਉਹ ਵੀ ਕੱਟ ਦਿੱਤਾ।
ਫਿਰ ਜੋਨ ਨਾ ਪਾਏ,
ਹੁਣ ਜੋਨਾਂ 'ਚ ਨਹੀਂ ਪਾਉਣਾ ਕੀਤਾ।
ਅੰਧਕੂਪ ਤੇ ਕਾਢਿਅਨ,
ਅੰਧਕੂਪ ਮੈਨੇ ਖੂਹ, ਅੰਧ ਮੈਨੇ ਅੰਨਾ, ਅੰਨਾ ਖੂਹ ਕੌਣ ਹੈ ਸੰਸਾਰ, ਅੰਨੇ ਖੂਹ ਸੰਸਾਰ ਵਿੱਚੋਂ ਬਾਂਹ ਦੇ ਕੇ ਕੱਢ ਲਿਆ।
ਲੜ ਆਪ ਫੜਾਏ,
ਆਪਣਾ ਲੜ ਫੜਾ ਕੇ ਜੀ ਕੱਢ ਲਿਆ।
ਨਾਨਕ ਬਖਸ਼ ਮਿਲਾਇਨ,
ਇਉਂ ਬਖਸ਼ਿਸ਼ ਦੁਆਰਾ ਜੀ ਮਿਲਾ ਦਿੱਤਾ।
ਰੱਖੇ ਗੱਲ ਲਾਏ,
ਗੱਲਾਂ ਲਾ ਲੈਣਾ ਕੀਤਾ ਜੀ, ਰੱਖ ਲਿਆ ਗੱਲਾਂ ਲਾ ਕੇ।
ਸਲੋਕ ਮਹਲਾ ਪੰਜਵਾਂ।
ਹਾਂਜੀ,
ਮੁਹੱਬਤ ਜਿਸ ਖਦਾਏ
ਦੀਤ
ਵਿਸਾਰੀ,
ਪਹਿਲੋ ਦੁਆਰਾ,
ਮੁਹੱਬਤ ਜਿਸ ਖਦਾਏ ਦੀ,
ਖੁਦਾਏ ਦੀ,
ਖੁਦਾ ਖੁਦਾਏ ਦੀ,
ਜਿਹਨਾਂ ਨੂੰ ਖੁਦਾ ਪਰਮੇਸ਼ਰ ਦੀ ਮੁਹੱਬਤ ਹੈ, ਪ੍ਰੀਤ ਹੈ, ਫਾਰਸੀ ਦਾ ਸ਼ਬਦ ਹੈ ਮੁਹੱਬਤ, ਪ੍ਰੀਤ ਨੂੰ ਕਹਿੰਦੇ ਨੇ, ਮੁਹੱਬਤ ਨਹੀਂ ਪੜ੍ਹਨਾ ਇਹਨੂੰ, ਠੀਕ ਪੜ੍ਹਿਆ ਤੁਸੀਂ ਮੁਹੱਬਤ।
ਰੱਤਾ ਰੱਤਾ ਰੰਗ ਚਲੂਲ,
ਉਹ ਰੱਤਾ ਇਸ ਰੰਗ ਵਿੱਚ, ਗਾੜੇ ਰੰਗ ਵਿੱਚ ਚਲੂਲ ਮੈਨੇ ਚੋਚੂਆ, ਲਾਲ ਰੰਗ ਵਿੱਚ ਰੱਤਾ ਗਿਆ, ਫਿਰ ਨਾਮ ਦੇ।
ਨਾਨਕ ਬਿਰਲੇ ਪਾਈ ਹੈ,
ਪਾਈ ਹੈ,
ਪਾਈ ਹੈ,
ਹੈ ਨਹੀਂ ਅੜਾ ਰਹਿ ਗਿਆ। ਹਾਂ,
ਨਾਨਕ ਬਿਰਲੇ ਪਾਈ ਹੈ,
ਪਾਈ ਕਹਿ ਕੇ ਅਹ ਕਹੋ,
ਪਾਈ ਅਹ,
ਹੁਣ ਹੋਇਆ
ਪਾਈ ਅਹ,
ਹੁਣ ਠੀਕ ਪੜ੍ਹੋ ਦੁਬਾਰੇ ਹੁਣ।
ਨਾਨਕ ਬਿਰਲੇ ਪਾਈ ਹੈ,
ਹਾਂ ਹੁਣ ਹੋ ਗਿਆ ਠੀਕ,
ਪਾਈ ਤਿਸ ਜਮ
ਤਿਸ
ਤਿਸ,
ਵਾਹ ਜਨ ਤਿਸ ਜਨ
ਤਿਸ ਜਨ ਕੀ ਮਨਾ ਮੂਲ,
ਉਹ ਜਨ ਭਾਈ ਮਹਾਰਾਜ ਉਸ ਜਨ ਦੀ ਮੂਲ ਮੈਨੇ ਉੱਕਾ ਹੀ ਕੀਮਤ ਨਹੀਂ ਪੈ ਸਕਦੀ, ਜਿਹਨਾਂ ਬਿਰਲਿਆਂ ਨੇ ਤੈਨੂੰ ਪਾਇਆ, ਮੂਲ ਮੈਨੇ ਉੱਕਾ ਹੀ ਕੀਮਤ ਨੇ, ਕੀਮਤ ਉਸ ਜਨ ਦੀ ਉੱਕਾ ਹੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ। ਚਲੋ
ਮਹੱਲਾ ਪੰਜਵਾਂ,
ਮਹੱਲਾ ਪੜ੍ਹੋ,
ਮਹੱਲਾ ਪੰਜਵਾਂ,
ਠੀਕ ਆ
ਅੰਤ।
ਹਾਂਜੀ, ਅੰਦਰ ਵਿੱਧਾ,
ਅੰਦਰ ਵਿੱਧਾ ਸੱਚ ਨਾਏ,
ਵਿੱਧਾ ਮੈਨੇ ਬਿਲਿਆ ਗਿਆ ਸੱਚੇ ਨਾਮ ਨਾਲ, ਅੰਦਰ ਬਿਲਿਆ ਗਿਆ।
ਬਾਹਰ ਭੀ ਸੱਚ ਡੇ ਠੋਮ,
ਜਿਹਨਾਂ ਨੇ ਅੰਦਰ ਸੱਚ ਨੂੰ ਵੇਖ ਲਿਆ
ਭਾਈ,
ਉਹਨਾਂ ਨੇ ਬਾਹਰ ਵੀ ਸੱਚੇ ਨੂੰ ਡਿਠੋਮ ਇਕੱਠਾ ਪੜ੍ਹੋ, ਡਿਠੋਮ ਵੇਖ ਲਿਆ, ਡਿੱਠ ਲਿਆ, ਡਿਠੋਮ ਮੈਨੇ ਵੇਖ ਲਿਆ,
ਡਿਠੋਮ,
ਹਾਂ ਡਿਠੋਮ,
ਡਿਠੋਮ,
ਹਾਂ ਚਲੋ।
ਨਾਨਕ ਰਵਿਆ ਹੱਬ ਥਾਏ,
ਹੱਬ ਮੈਨੇ ਸਾਰੇ ਥਾਏ ਮੈਨੇ ਜਗ੍ਹਾ 'ਤੇ, ਉਹ ਸਾਰੇ ਥਾਵਾਂ 'ਤੇ ਰਵਿਆ ਹੋਇਆ, ਵਾਹਿਗੁਰੂ ਵਿਆਪਕ ਹੈ, ਕਿੱਥੇ ਕਿੱਥੇ ਅੱਗੇ ਦੱਸ ਰਹੇ ਨੇ।
ਬਣ ਬਣ ਤ੍ਰਿਣ ਤਿਰ ਭਵਨ ਰੂਮ,
ਹਾਂ ਬਣਾਂ ਵਿੱਚ, ਤਿੜੀਲਿਆਂ ਵਿੱਚ, ਤਿਰ ਭਵਨ ਤਿੰਨੇ ਭਵਨਾਂ ਵਿੱਚ, ਰੋਮ 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 ਵਿੱਚ, ਜਾਂ ਤਿਰ ਭਵਨ ਕਿਹੜੇ ਨੇ, ਤਿੰਨੇ ਸਰੀਰ, ਅਸੂਲ ਸਰੀਰ, ਸੂਖਸ਼ਮ ਸਰੀਰ, ਕਾਰਨ ਸਰੀਰ, ਸਾਰਿਆਂ ਵਿੱਚ ਰਮਿਆ ਹੋਇਆ। ਚਲੋ ਪੌੜੀ
ਪੌੜੀ ਆਪੇ ਕੀਤੋ ਰਚਨ, ਆਪੇ ਹੀ ਰਤਿਆ,
ਰਤਨ ਤੇ ਵਿਸ਼ਰਾਮ ਕਰੋ।
ਆਪੇ ਕੀਤੋ ਰਚਨ, ਆਪੇ ਹੀ ਰਤਿਆ,
ਆਪੇ ਸੰਸਾਰ ਦੀ ਰਚਨਾ ਕੀਤੀ ਹੈ, ਆਪੇ ਹੀ ਰਤਿਆ, ਆਪੇ ਉਹਦੇ ਵਿੱਚ ਰਤਾ ਹੋਇਆ।
ਆਪੇ ਹੋਇਓ ਇੱਕ,
ਆਪੇ ਫਿਰ ਇੱਕ ਰੂਪ ਹੋ ਗਿਆ ਸੰਸਾਰ ਨੂੰ ਖਤਮ ਕਰਕੇ।
ਆਪੇ ਬਹੁ ਪਿੱਤਿਆ,
ਨਹੀਂ ਪੱਤਿਆ,
ਪੱਤਿਆ,
ਆਪੇ ਭਾਂ ਬਹੁਤ ਰੂਪ ਹੋਇਆ, ਭਾਂਤ ਰੂਪ ਹੋਇਆ, ਬਹੁਤ ਤਰ੍ਹਾਂ ਹੋਇਆ, ਆਪੇ ਪੱਤਿਆ ਮੈਨੇ ਭਾਂਤ।
ਆਪੇ ਸਭਨਾ ਮੰਝ,
ਮੰਝ
ਮੰਝ
ਜਈਆਂ ਨਹੀਂ ਲਾਉਣਾ, ਇਹ ਝੱਜਾ ਇਹ ਮੰਝ ਸਾਂਝੀ ਮੰਝ
ਮੰਝ
ਜਈਆਂ ਵਾਂਗੂ ਲੱਗਦਾ ਨਾ, ਹੈਗਾ ਝੱਜਾ ਲੱਗਦਾ ਜਈਆਂ ਵਾਂਗੂ ਹੈ। ਇਹਨੂੰ ਭਰਮ ਕਹਿੰਦੇ ਨੇ, ਚੀਜ਼ ਹੋਰ ਹੋਵੇ ਹੋਰ ਲੱਗੇ ਹੋਰ।
ਆਪੇ ਬਾਹਰ, ਆਪੇ ਜਾਣੇ ਦੂਰ,
ਹੈਂਜੀ ਵਿੱਚ, ਆਪੇ ਸਾਹਮਣਾ ਮੰਝ, ਆਪ ਸਾਰਿਆਂ ਦੇ ਵਿੱਚ ਹੈ, ਆਪੇ ਬਾਹਰ, ਆਪੇ ਸਾਰਿਆਂ ਤੋਂ ਬਾਹਰ ਵੀ ਹੈ। ਹਾਂਜੀ
ਆਪੇ ਜਾਣ ਹੈ ਦੂਰ,
ਆਪੇ ਜਿਹੜੇ ਮਨਮੁੱਖ ਨੇ ਉਹ ਤੈਨੂੰ ਦੂਰ ਜਾਣਦੇ ਨੇ।
ਆਪੇ ਹੀ ਜਾਹਰ,
ਗੁਰਮੁਖਾਂ ਨੂੰ ਤੂੰ ਪ੍ਰਗਟ ਜਾਣਦਾ।
ਆਪੇ ਹੋਵੇ ਹੈ ਗੁਪਤ,
ਆਪੇ ਮਨਮੁਖਾਂ ਨੂੰ ਤੂੰ ਗੁਪਤ ਹੋ ਰਿਹਾ।
ਆਪੇ ਪ੍ਰਗਤੀ ਹੈ,
ਗੁਰਮੁਖਾਂ ਵਾਸਤੇ ਤੂੰ ਆਪੇ ਪ੍ਰਗਟ ਹੋ ਰਿਹਾ।
ਕੀਮਤ ਕਿਸੇ ਨਾ ਪਾਏ,
ਪਰ ਤੇਰੀ ਕੀਮਤ ਕਿਸੇ ਤੋਂ ਪਾਈ ਨਹੀਂ ਗਈ।
ਤੇਰੀ ਥੱਟੀ ਹੈ,
ਥੱਟੀਆਂ ਮੈਨੇ ਬਣਾਵਟ, ਤੇਰੇ ਸੰਸਾਰ ਦੀ ਬਣਾਵਟ ਦੀ ਕੀਮਤ ਕਿਸੇ ਤੋਂ ਪਈ ਨਹੀਂ।
ਗਹਿਰ ਗੰਭੀਰ ਥਾ ਅਪਾਰ,
ਅਥਾਹ ਤੇ ਵਿਸ਼ਰਾਮ ਕਰੋ।
ਗਹਿਰ ਗੰਭੀਰ ਥਾ,
ਅਥਾਹ ਨੂੰ ਕਲਾ ਦੇ,
ਅਥਾਹ
ਹਾਂਜੀ,
ਅਪਾਰ ਅਗਣਤ ਤੂੰ,
ਤੂੰ ਗਹਿਰ ਬੜਾ ਡੂੰਘਾ ਹੈ, ਗਹਿਰ ਮੀਨਜ਼ ਡੂੰਘਾ, ਗੰਭੀਰ ਨਿਰਹਿਲ ਹੈ, ਅਥਾਹ ਤੇਰਾ ਥਾ ਕੋਈ ਨਹੀਂ ਪਾ ਸਕਦਾ, ਅਪਾਰ ਤੂੰ ਪਾਰਾਵਾਰ ਤੋਂ ਰਹਿਤ ਹੈ, ਅਗਣਤ ਤੇਰੀ ਗਿਣਤੀ ਨਹੀਂ ਹੋ ਸਕਦੀ। ਹਾਂਜੀ ਐਸੇ ਤੇਰੇ ਗੁਣ ਨੇ,
ਨਾਨਕ ਵਰਤੇ ਇੱਕ,
ਦਲਾਵਾਂ ਨਹੀਂ ਲਾਈਆਂ, ਇੱਕ
ਰਹੇਗੀ, ਨਾਨਕ ਵਰਤੇ ਇੱਕ,
ਹਾਂ ਤੂੰ ਇੱਕ ਰੂਪ ਹੋ ਕੇ ਸਾਰਿਆਂ 'ਚ ਵਰਤ ਰਿਹਾ ਮਹਾਰਾਜ ਜੀ,
ਇੱਕੋ ਇੱਕ ਤੂੰ,
ਹਾਂ ਤੂੰ ਵਰਤਾ ਇੱਕ, ਪਿੱਛੇ ਵੀ ਇੱਕ ਵਰਤ ਰਿਹਾ ਸੀ, ਇੱਕੋ ਤੂੰ ਹੁਣ ਵੀ ਇੱਕੋ ਹੀ ਹੈ, ਇੱਕ ਤੂੰ ਇਹ ਮਹਾਰ, ਤੂੰ ਅੱਗੇ ਨੂੰ ਵੀ ਇੱਕ ਹੋਵੇਗਾ।
ਸ਼ੁੱਧ,
ਹਾਂ ਸ਼ੁੱਧ ਪੜਿਆ ਗਿਆ, ਪਰ ਇਹ ਵਾਰ ਸ਼ੁੱਧ ਹੀ ਹੈ ਮਹਾਰਾਜ ਜੀ ਕਹਿੰਦੇ, ਸ਼ੋਧਣ ਦੇ ਵਾਸਤੇ ਕਲਮਣਾ ਚੱਕ ਲਿਓ। ਸੋ ਇੱਥੇ ਤੱਕ ਸੀ ਸਵੇਰ ਵਾਲਾਂ ਦਾ, ਪੂਰੀ ਹੋ ਗਈ ਵਾਰ ਵੀ, ਸਮਾਂ ਵੀ ਹੋ ਗਿਆ। ਇਹ ਪੌੜੀ ਹੁਣ ਸਾਰੇ ਇਕੱਠੇ ਪੜ੍ਹੋ, ਪੌੜੀ
ਪੌੜੀ
ਬੋਲੋ ਅੱਗੇ।
ਆਪੇ ਕੀਤੋ ਰਚਨ, ਆਪੇ ਹੀ ਰਤਿਆ, ਆਪੇ ਹੋਇਓ ਇੱਕ, ਆਪੇ ਬਹੁ ਪੱਤਿਆ, ਆਪੇ ਸਭਨਾ ਮੰਝ, ਆਪੇ ਬਾਹਰਾ, ਆਪੇ ਹੀ ਜਾਣੇ ਦੂਰ, ਆਪੇ ਹੀ ਜਾਹਰਾ, ਆਪੇ ਹੋਵਹਿ ਗੁਪਤ, ਆਪੇ ਪ੍ਰਗਟਿਐ,
ਕੀਮਤ ਕਿਸੈ ਨਾ ਪਾਏ, ਤੇਰੀ ਥੱਟੀ ਹੈ, ਗਹਿਰ ਗੰਭੀਰ ਅਥਾਹ, ਅਪਾਰ ਅਗਣਤ ਤੂੰ, ਨਾਨਕ ਵਰਤੈ ਇੱਕ, ਇੱਕੋ ਇੱਕ ਤੂੰ ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।